ਫਤਿਹ ਲੀਨ ਬਡ ਜੰਗ ਕੀ ਹਟੇ ਪਛਾੜੀ ਦੁੰਦ ਜੁੱਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਜਿਨਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ, ਤਿਲਕ ਤੇ ਜੰਝੂ ਦੇ ਰਾਖੇ ਸਤਿਗੁਰੂ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕੱਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ, ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮਹਿਰਾਜ ਦੇ ਜੰਗ ਅੰਦਰ ਜੋ ਲੱਲਾ ਬੇਗ ਚੜ ਕੇ ਆਇਆ ਹੈ, ਜਿਹੜੀ ਫੌਜ ਇਹਦੀ ਰਹਿੰਦੀ ਹੈ ਉਸ ਫੌਜ ਦੇ ਨਾਲ ਚੜ੍ਹਾਈ ਕਰਕੇ ਆਇਆ ਹੈ। ਲੜਦਾ ਲੜਦਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਾ ਕੇ ਲੜਨਾ ਚਾਹੁੰਦਾ ਹੈ, ਇਹ ਇਹਦੇ ਮਨ ਦਾ ਮਨੋਰਥ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹਦੇ ਮਨ ਦੀ ਕਾਮਨਾ ਪੂਰੀ ਕੀਤੀ। ਸਤਿਗੁਰੂ ਜੀ ਲੱਲਾ ਬੇਗ ਦੇ ਸਾਹਮਣੇ ਘੋੜਾ ਲੈ ਕੇ ਆ ਗਏ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੀਰ ਮਾਰਿਆ, ਪਹਿਲਾਂ ਲੱਲਾ ਬੇਗ ਦਾ ਘੋੜਾ ਮਾਰ ਮੁਕਾਇਆ, ਫਿਰ ਲੱਲਾ ਬੇਗ ਨੇ ਅਨੇਕਾਂ ਤੀਰ ਚਲਾਏ ਜਿਹੜੇ ਸਤਿਗੁਰਾਂ ਦੇ ਘੋੜੇ ਸੁਹੇਲੇ ਨੂੰ ਜਾ ਵੱਜੇ, ਔਰ ਸਤਿਗੁਰਾਂ ਦਾ ਘੋੜਾ ਵੀ ਚਾਲੇ ਪਾ ਗਿਆ। ਪੱਬਾਂ ਤੇ ਪੈਰਾਂ ਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੱਲਾ ਬੇਗ ਨਾਲ ਜੂਝਣ ਲੱਗੇ ਨੇ। ਲੱਲਾ ਬੇਗ ਨੇ ਬਹੁਤ ਸਾਰੇ ਵਾਰ ਕੀਤੇ। ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਲੱਲਾ ਬੇਗ ਪਹਿਲਾਂ ਵਾਰ ਤੂੰ ਕਰ ਲੈ, ਮੁੜ ਕੇ ਤੇਰੇ ਕਿਤੇ ਮਨ ਦੀ ਰੀਝ ਨਾ ਰਹਿ ਜੇ ਕਿ ਮੈਂ ਗੁਰੂ ਤੇ ਵਾਰ ਨਹੀਂ ਕਰ ਸਕਿਆ, ਕਿਉਂਕਿ ਸਾਡਾ ਜਦੋਂ ਵਾਰ ਹੋਣਾ ਫਿਰ ਤੇਰਾ ਬਚਾਅ ਨਹੀਂ ਹੋਣਾ। ਲੱਲਾ ਬੇਗ ਨੇ ਵਾਰ ਕੀਤਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੁਝ ਨਹੀਂ ਵਿਗਾੜ ਸਕਿਆ। ਦੁਬਾਰਾ ਫਿਰ ਵਾਰ ਕੀਤਾ, ਸਤਿਗੁਰਾਂ ਨੇ ਢਾਲ ਤੇ ਰੋਕ ਲਿਆ। ਹੁਣ ਗਰੀਬ ਨਵਾਜ ਪਾਤਸ਼ਾਹ ਵਾਰ ਕਰਨ ਲੱਗੇ ਤੇ ਲੱਲਾ ਬੇਗ ਪਿੱਛੇ ਨੂੰ ਹਟਣ ਲੱਗਾ। ਪਾਤਸ਼ਾਹ ਕਹਿੰਦੇ, ਲੱਲਾ ਬੇਗ ਕਿੱਥੇ ਚੱਲਿਆ? ਹੁਣ ਇੱਥੇ ਖਲੋ ਕੇ ਸਾਡਾ ਵਾਰ ਦੇ, ਹੁਣ ਕਾਇਰ ਕਿਉਂ ਬਣਦਾ? ਲੱਲਾ ਬੇਗ ਨੇ ਚਿਪ ਖਾ ਕੇ ਬੜੇ ਰੋਸ ਵਿੱਚ ਆ ਕੇ ਖਿੱਝ ਕੇ ਸਤਿਗੁਰਾਂ ਦਾ ਮੁਕਾਬਲਾ ਕੀਤਾ ਹੈ। ਸਤਿਗੁਰਾਂ ਨੇ ਇਹੋ ਜਿਹਾ ਵਾਰ ਕੀਤਾ ਕਿ ਵਿਖਾਇਆ ਪੈਰਾਂ ਵੱਲ, ਇਹਨੇ ਸੋਚਿਆ ਵੀ ਸ਼ਾਇਦ ਗੁਰੂ ਜੀ ਮੇਰੇ ਪੈਰਾਂ ਤੇ ਵਾਰ ਕਰਨਗੇ, ਪਰ ਸਤਿਗੁਰਾਂ ਨੇ ਇੱਕਦਮ ਕਿਰਪਾਨ ਦਾ ਵਾਰ ਘੁਮਾ ਕੇ ਇਹਦੀ ਧੌਣ ਤੇ ਵਾਰ ਕੀਤਾ, ਗਰਦਨ ਤੇ ਵਾਰ ਕੀਤਾ, ਔਰ ਇਹੋ ਜਿਹਾ ਵਾਰ ਵੱਜਾ ਕਿ ਇਹਦੀ ਗਰਦਨ ਦੇ ਵਿੱਚੋਂ ਪਾਰ ਨਿਕਲ ਗਈ ਤੇਗ, ਔਰ ਇਹਦਾ ਸਿਰ ਲੈ ਕੇ ਜ਼ਮੀਨ ਤੇ ਡਿੱਗ ਪਿਆ। ਲੱਲਾ ਬੇਗ ਦੀ ਮੌਤ ਹੋ ਗਈ। ਇਸ ਪ੍ਰਕਾਰ ਨਾਲ ਉਸ ਵਕਤ ਸਾਰੇ ਗੁਰੂ ਕੇ ਬਹਾਦਰ ਸਿੱਖ ਖੜੇ ਸਨ, ਸਭ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ ਹੈ। ਜੈ ਜੈਕਾਰ ਦਾ ਨਾਦ ਹੋਇਆ ਕਿ ਸਤਿਗੁਰੂ ਹੁਣ ਤਾਂ ਜੰਗ ਜਿੱਤ ਲਈ, ਕਿਉਂਕਿ ਫੌਜਾਂ ਦਾ ਜਿਹੜਾ ਸਿਪਾਹੀ ਸਲਾਰ ਸੀ, ਜੋ ਵੱਡਾ ਫੌਜਦਾਰ ਸੀ ਕਾਬਲ ਦਾ ਨਵਾਬ ਲੱਲਾ ਬੇਗ, ਉਹ ਜੰਗ ਦੇ ਮੈਦਾਨ 'ਚ ਮਾਰਿਆ ਗਿਆ। ਹੁਣ ਖਾਲਸਾ ਜੀ ਜੇ ਜਰਨੈਲ ਮਾਰਿਆ ਜਾਏ ਤਾਂ ਫੌਜਾਂ ਨੇ ਕੀ ਲੜਨਾ ਸੀ? ਨਾਲੇ ਫੌਜ ਤਾਂ ਤਕਰੀਬਨ ਪਹਿਲਾਂ ਸਾਰੀ ਮਾਰੀ ਜਾ ਚੁੱਕੀ ਹੈ, ਥੋੜ੍ਹੇ ਬਹੁਤ ਹੀ ਸਿਪਾਹੀ ਜੰਗ ਦੇ ਮੈਦਾਨ 'ਚ ਬਚੇ ਸਨ ਜਿਹੜੇ ਲੜ ਰਹੇ ਨੇ, ਤੇ ਜਿਸ ਪ੍ਰਕਾਰ ਨਾਲ ਉਹਨਾਂ ਨੂੰ ਵੀ ਮਾਰ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜੰਗ ਫਤਿਹ ਕਰ ਰਹੇ ਨੇ ਔਰ ਜਿਤਨੇ ਮੁਰਦੇ ਨੇ ਉਹਨਾਂ ਨੂੰ ਦਫ਼ਨ ਕਰ ਰਹੇ ਨੇ ਔਰ ਜਿਤਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦਾ ਅੰਤਮ ਸੰਸਕਾਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਬੇਗਲ ਲਾਕੂ ਮਾਰ ਕੇ ਸਤਿਗੁਰ ਪਾਏ ਪ੍ਰਮੋਦ।
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੱਲਾ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਇਹਨੂੰ ਮਾਰਨ ਤੋਂ ਬਾਅਦ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਹਿਰਦਾ ਪ੍ਰਮੋਦ ਨਾਲ ਭਰਿਆ ਹੈ, ਖੁਸ਼ੀ ਨਾਲ ਭਰਿਆ ਹੈ।
ਫਤਿਹ ਲੀਨ ਬੱਡ ਜੰਗ ਕੀ ਹਟੇ ਪਛਾੜੀ ਕੋਦ।
ਗਰੀਬ ਨਵਾਜ ਜੀ ਨੇ ਲੱਲਾ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਜੰਗ ਦਾ ਮੈਦਾਨ ਫਤਿਹ ਕੀਤਾ ਹੈ ਔਰ ਜੰਗ ਦੇ ਮੈਦਾਨ ਨੂੰ ਫਤਿਹ ਕਰਕੇ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਿਛਾਂ ਨੂੰ ਹਟੇ ਨੇ, ਆਪਣੀਆਂ ਫੌਜਾਂ ਵੱਲ ਪਿਛਾਂ ਨੂੰ ਮੁੜੇ ਹਨ।
ਸਵਈਆ ਛੰਦ ਦਿਓ ਹੁਕਮ ਸਭ ਸੈਨਾ ਕੋ ਪਬ।
ਸਤਿਗੁਰਾਂ ਨੇ ਪਿੱਛੇ ਹਟਦਿਆਂ ਸਾਰ ਜਿਹੜੀ ਮਹਾਰਾਜ ਜੀ ਦੀ ਫੌਜ ਹੈ, ਸਤਿਗੁਰਾਂ ਦੀ ਸੈਨਾ, ਮਹਾਰਾਜ ਜੀ ਨੇ ਆਪਣੀ ਸੈਨਾ ਨੂੰ ਹੁਕਮ ਕੀਤਾ ਹੈ,
ਹੱਲਾ ਕਰੋ ਤੁਰਕਨ ਪਰ ਧਾਏ।
ਮਹਾਰਾਜ ਜੀ ਨੇ ਕੀਤਾ, ਫੌਜੋ ਹੁਣ ਹੱਲਾ ਬੋਲ ਦਿਓ, ਆ ਜਿਹੜੇ ਤੁਰਕ ਬਚੇ ਨੇ ਇਹਨਾਂ ਤੁਰਕਾਂ ਤੇ ਹਮਲਾ ਕਰ ਦਿਓ।
ਅਰੇ ਸੋ ਕਟੋ ਮਿਲੇ ਸੋ ਛੋੜੋ,
ਜਿਹੜਾ ਤੁਹਾਡੇ ਨਾਲ ਅੜੇ ਉਹਨੂੰ ਕੱਟ ਕੇ ਜ਼ਮੀਨ ਦੇ ਉੱਤੇ ਸੁੱਟ ਦਿਓ, ਤੇ ਜਿਹੜਾ ਤੁਹਾਡੇ ਨਾਲ ਮਿਲੇ ਭਾਵ ਤੁਹਾਡੀ ਸ਼ਰਨ ਚ ਪਵੇ ਉਹਨੂੰ ਛੱਡ ਦੇਣਾ। ਖਾਲਸੇ ਦਾ ਇਹ ਵਿਧਾਨ ਹੈ, ਖਾਲਸਾ ਧਰਮ ਯੁੱਧ ਲੜ ਰਿਹਾ, ਸਿੱਖ ਧਰਮ ਯੁੱਧ ਲੜ ਰਹੇ ਨੇ, ਤੇ ਧਰਮ ਯੁੱਧ ਦਾ ਇਹ ਵਿਧਾਨ ਹੈ ਕਿ ਜਿਹੜਾ ਅੜੇ ਉਹਨੂੰ ਝਾੜ ਦਿਓ, ਜਿਹੜਾ ਸ਼ਰਨ ਪਵੇ ਉਹਦੇ ਤੇ ਤੇਗ ਦਾ ਵਾਰ ਨਹੀਂ ਕਰਨਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪਣੀਆਂ ਫੌਜਾਂ ਨੂੰ ਸੰਕੇਤ ਕੀਤਾ, ਜਿਹੜਾ ਅੜੇ ਉਹਨੂੰ ਕੱਟ ਦਿਓ ਤੇ ਜਿਹੜਾ ਤੁਹਾਨੂੰ ਆ ਕੇ ਮਿਲੇ ਉਹਨੂੰ ਛੱਡ ਦਿਓ।
ਤਿਆਗੇ ਸ਼ਸਤਰ ਸੁਲਿਓ ਬਚਾਏ,
ਜਿਹੜਾ ਹਥਿਆਰ ਸੁੱਟ ਦੇਵੇ ਜੰਗ ਦੇ ਮੈਦਾਨ ਵਿੱਚ, ਹਥਿਆਰ ਸੁੱਟ ਕੇ ਹੱਥ ਜੋੜ ਲਵੇ ਕਿ ਮੇਰੀ ਜਾਨ ਬਖਸ਼ ਦਿਓ, ਉਹਦੇ ਤੇ ਤੇਗ ਦਾ ਵਾਰ ਨਹੀਂ ਕਰਨਾ, ਨਿਹੱਥੇ ਦੇ ਉੱਤੇ ਤੇਗ ਦਾ ਵਾਰ ਨਹੀਂ ਕਰਨਾ, ਡਿੱਗੇ ਹੋਏ ਤੇ ਤੇਗ ਦਾ ਵਾਰ ਨਹੀਂ ਕਰਨਾ।
ਸਰਬ ਚਮੋ ਪਤਿਓ ਹੋਤ ਪਇਓ ਹੱਥ।
ਮਹਾਰਾਜ ਜੀ ਨੇ ਇਹ ਵੀ ਬਚਨ ਕਹੇ ਫੌਜੋ ਕਿ ਜਿਹੜੇ ਚਮੂ ਪਤੀ ਸਨ, ਚਮੂ ਦਾ ਮਤਲਬ ਹੁੰਦਾ ਫੌਜ, ਜਿਹੜੀ ਫੌਜ ਦੇ ਪਤੀ ਸਨ ਭਾਵ ਜਿਹੜੇ ਜਰਨੈਲ ਸੀ, ਕਾਬਲ ਬੇਗ ਵਰਗੇ, ਲੱਲਾ ਬੇਗ ਵਰਗੇ, ਕੰਬਰ ਬੇਗ, ਸ਼ਮਸ਼ ਬੇਗ, ਕਾਸਮ ਬੇਗ, ਗੁਲ ਖਾਂ, ਇਹ ਜਰਨੈਲ ਤਾਂ ਜੰਗ ਦੇ ਮੈਦਾਨ ਚ ਮਾਰੇ ਗਏ ਸੀ, ਹੁਣ ਕੱਲੀ ਫੌਜ ਹੀ ਬਚੀ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਦੇ ਜਿਹੜੇ ਜਰਨੈਲ ਨੇ, ਇਹਨਾਂ ਦੇ ਜਿਹੜੇ ਸਰਦਾਰ ਨੇ, ਉਹ ਤਾਂ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਬਿਨ ਭੂਪਤ ਕੋ ਲੜ ਨਾ ਸਕਾਏ,
ਆਪਣੇ ਸੈਨਾਪਤੀ ਤੋਂ ਬਿਨਾਂ ਇਹਨਾਂ ਫੌਜਾਂ ਨੇ ਕੀ ਲੜਨਾ, ਸਿਪਾਹੀ ਜਿਹੜੇ ਨੇ ਕੱਲੇ ਹੁਣ ਆਪਣੇ ਜਰਨੈਲਾਂ ਤੋਂ ਬਿਨਾਂ ਭਲਾ ਕੀ ਲੜਨਗੇ।
ਕਰੋ ਫਤਿਹ ਅਬ ਅੰਤ ਭਇਓ ਰਣ।
ਜਾਓ ਗੁਰੂ ਕੇ ਬਹਾਦਰੋ, ਸੂਰਮਿਓ, ਦਲੇਰੋ, ਅੱਗੇ ਜਾ ਕੇ ਵਧੋ ਔਰ ਜੰਗ ਦੇ ਮੈਦਾਨ ਵਿੱਚ ਜਾ ਕੇ ਇਹਨਾਂ ਨੂੰ ਮਾਰ ਕੇ ਜੰਗ ਫਤਿਹ ਕਰੋ।
ਸ੍ਰੀ ਨਾਨਕ ਜੀ ਭਏ ਸਾਏ।
ਹੁਣ ਤਾਂ ਜੰਗ ਦਾ ਮੈਦਾਨ ਅੰਤ ਹੋ ਚੁੱਕਾ ਹੈ, ਹੁਣ ਇਹ ਰਣ ਮੈਦਾਨ ਅੰਤ ਦੇ ਸਿਖਰਾਂ ਤੇ ਜਾ ਪਹੁੰਚਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਡੀ ਸਹਾਇਤਾ ਕੀਤੀ ਹੈ, ਇਸ ਬੜੇ ਵੱਡੇ ਜੰਗ ਦੇ ਵਿੱਚ ਸਾਡੀ ਫਤਿਹ ਹੋਈ ਹੈ।
ਸੁਣ ਆਇਸ ਕੋ ਗਈ ਕਿਰਪਾਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਗੁਰੂ ਕੇ ਸੂਰਬੀਰ ਬਹਾਦਰਾਂ ਨੇ ਸੁਣੀ ਹੈ, ਮਹਾਰਾਜ ਜੀ ਦੀ ਆਗਿਆ ਸੁਣ ਕੇ, ਸਤਿਗੁਰਾਂ ਦੇ ਹੁਕਮ ਸੁਣ ਕੇ ਗੁਰੂ ਕੇ ਸਿੱਖਾਂ ਬਹਾਦਰਾਂ ਨੇ ਮਿਆਨਾ ਚੋਂ ਸੜਕ ਦੇ ਕੇ ਤੇਗਾਂ ਕੱਢ ਲਈਆਂ, ਧੂ ਲਈਆਂ ਕਿਰਪਾਨਾਂ ਉਸ ਵੇਲੇ ਜੰਗ ਦੇ ਮੈਦਾਨ ਅੰਦਰ।
ਬਾਜ ਸਮਾਨ ਗਏ ਸਭ ਸੂਰ,
ਜਿਵੇਂ ਬਾਜ ਝਪਟ ਮਾਰ ਕੇ ਮਾਰਦਾ ਨਾ ਆਪਣੇ ਸ਼ਿਕਾਰ ਨੂੰ, ਏਦਾਂ ਸਤਿਗੁਰਾਂ ਦੇ ਸਿੱਖ ਬਾਜਾਂ ਦੇ ਸਮਾਨ ਝਪਟ ਮਾਰ ਕੇ ਗਏ ਨੇ ਤੁਰਕਾਂ ਉੱਤੇ।
ਮਨੋ ਮ੍ਰਿਗਨ ਪਰ ਕੇ ਹਿਰ
ਦੌਰੇ, ਜਾਪਦਾ ਜਿਵੇਂ ਹਿਰਨਾਂ ਦੀਆਂ ਡਾਰਾਂ ਉੱਤੇ ਸ਼ੇਰਾਂ ਨੇ ਹਮਲਾ ਬੋਲ ਦਿੱਤਾ ਹੋਵੇ, ਹਿਰਨਾਂ ਦੇ ਡਾਰ ਦੇ ਉੱਤੇ, ਮਿਰਗਾਵਲੀ ਉੱਤੇ ਮਾਨੋ ਕਿਵੇਂ ਬੱਬਰ ਸ਼ੇਰਾਂ ਨੇ ਹਮਲਾ ਬੋਲ ਦਿੱਤਾ ਹੋਵੇ, ਏਦਾਂ ਗੁਰੂ ਕੇ ਬਹਾਦਰ ਸਿੱਖ ਦੌੜੇ ਨੇ ਸ਼ੇਰਾਂ ਦੇ ਸਮਾਨ।
ਮਾਰ ਮਾਰ ਕਰ ਭਰੇ ਗਰੂਰ,
ਮਾਰ ਲੋ ਕਰਦਿਆਂ ਗਰੂਰ ਨਾਲ ਭਰੇ, ਕਿਉਂਕਿ ਸੂਰਮਾ ਖਾਲਸਾ ਜੀ ਜੰਗ ਦੇ ਮੈਦਾਨ ਚ ਗਰੂਰ ਨਾਲ ਹੀ ਲੜ ਸਕਦਾ ਹੈ। ਬਿਨਾਂ ਗਰੂਰ ਤੋਂ, ਬਿਨਾਂ ਹੰਕਾਰ ਤੋਂ ਜੰਗ ਦੇ ਮੈਦਾਨ ਚ ਸੂਰਮਾ ਕਦੇ ਨਹੀਂ ਲੜ ਸਕਦਾ। ਸੂਰਮੇ ਅੰਦਰ ਹੰਕਾਰ ਵੀ ਹੁੰਦਾ ਹੈ। ਕਹਿੰਦੇ ਗਰੂਰ ਦੇ ਸਹਿਤ ਗੁਰੂ ਕੇ ਸੂਰਮਿਆਂ ਨੇ ਹਮਲਾ ਕੀਤਾ ਹੈ।
ਜੋ ਸਨਮਕੋਏ ਤਜੈ ਤੁਫੰਗਨ,
ਜਿਹੜਾ ਸਾਹਮਣੇ ਆਉਂਦਾ ਗੋਲੀ ਮਾਰ ਕੇ ਦਾਗ ਕੇ ਗੋਲੀ ਮਾਰ ਦਿੰਦੇ ਨੇ।
ਤੋਮਰ ਤੀਰ ਤੁਰਕ ਪੱਟ ਭੂਰ,
ਕਿਸੇ ਨੂੰ ਬਰਛੀ ਮਾਰਦੇ ਨੇ, ਕਿਸੇ ਨੂੰ ਨੇਜਾ, ਕਿਸੇ ਨੂੰ ਤੀਰ, ਕਿਸੇ ਨੂੰ ਤਲਵਾਰ ਨਾਲ ਕੱਟ ਸੁੱਟਦੇ ਹਨ।
ਸਭ ਪਰ ਪਰੀ ਮਾਰੇ ਸਮ ਸਰ,
ਸਾਰੇ ਤੁਰਕ ਜਿਹੜੇ ਬਚੇ ਹੋਏ ਸੀ ਉਹਨਾਂ ਸਾਰਿਆਂ ਤੇ ਇੱਕ ਸਮ ਬਰਾਬਰ ਮਾਰ ਮਚੀ ਹੈ। ਸਾਰਿਆਂ ਤੇ ਇੱਕੋ ਵੇਰੀ ਗੁਰੂ ਕੇ ਸਿੱਖਾਂ ਬਹਾਦਰਾਂ ਯੋਧਿਆਂ ਨੇ ਹਮਲਾ ਕਰ ਦਿੱਤਾ, ਇੱਕੋ ਵੇਰੀ ਸਾਰਿਆਂ ਤੇ ਬਰਾਬਰ ਮਾਰ ਮਚ ਗਈ ਹੈ।
ਮੁੰਡ ਮੁੰਡ ਕਰ ਮੇਲੇ ਧੂਰ,
ਮੁੰਡ ਮੁੰਡ ਕਰਕੇ ਉਸੇ ਵੇਲੇ ਜ਼ਮੀਨ ਦੇ ਉੱਤੇ ਮੇਲ ਦਿੱਤੇ, ਕਈਆਂ ਦੇ ਸਿਰ ਵੱਢ ਸੁੱਟੇ, ਕਈਆਂ ਦੀਆਂ ਬਾਹਾਂ, ਕਈਆਂ ਦੀਆਂ ਪਸਲੀਆਂ, ਕਹਿੰਦੇ ਰਣ ਦੇ ਮੈਦਾਨ ਵਿੱਚ ਉਹਨਾਂ ਦੇ ਸਿਰ ਖਿੰਡਾ ਕੇ ਰੱਖ ਦਿੱਤੇ ਨੇ।
ਕੰਠ ਕੱਟਿਓ ਕੇ ਭੁਜਾ ਤੁੰਡ ਕੇ,
ਕਿਸੇ ਦੀ ਗਰਦਨ ਕੱਟੀ ਗਈ ਹੈ, ਕਿਸੇ ਦੀ ਭੁਜਾ ਬਾਂਹ ਕੱਟੀ ਗਈ ਹੈ, ਕਿਸੇ ਦੇ ਮੂੰਹ ਦੇ ਵਿੱਚ ਤੇਗ ਦਾ ਪਿਪਲਾ ਵੱਜਾ ਤੇ ਜ਼ੁਬਾਨਾਂ ਕੱਟੀਆਂ ਗਈਆਂ ਨੇ।
ਸਿਰ ਪਰ ਬਜੀ ਕਾਏ ਕਰਵਾਰ,
ਕਿਸੇ ਦੇ ਸਿਰ ਉੱਤੇ ਤੇਗ ਦਾ ਵਾਰ ਵੱਜਾ, ਕਿਸੇ ਦੇ ਧੜ ਦੇ ਉੱਤੇ ਤੇਗ ਦਾ ਵਾਰ ਵੱਜਾ ਹੈ।
ਕੁਛ ਅੜੇ ਪੁਨ ਭਾਜ ਪਰੇ ਤੈ,
ਹੁਣ ਤੁਰਕਾਂ ਨੇ ਕੀ ਲੜਨਾ ਸੀ, ਸੈਨਾਪਤੀਆਂ ਤੋਂ ਬਿਨਾਂ ਇਹਨਾਂ ਨੇ ਕਿੰਨਾ ਕੁ ਚਿਰ ਮੁਕਾਬਲਾ ਕਰਨਾ ਸੀ, ਥੋੜਾ ਜਿਹਾ ਤਾਂ ਅੜੇ, ਆਖਿਰਕਾਰ ਇਹਨਾਂ ਨੂੰ ਭੱਜਣਾ ਪੈ ਗਿਆ। ਸਤਿਗੁਰਾਂ ਦੇ ਬਹਾਦਰਾਂ ਦੇ ਸਾਹਮਣੇ, ਸੂਰਮਿਆਂ ਦੇ ਸਾਹਮਣੇ ਇਹਨਾਂ ਨੂੰ ਭੱਜਣਾ ਪੈ ਗਿਆ।
ਕਿਸਨੇ ਤਿਆਗ ਦੀਨ ਹਥਿਆਰ,
ਔਰ ਇਹਦੇ ਵਿੱਚੋਂ ਕਈਆਂ ਨੇ ਹਥਿਆਰ ਸੁੱਟ ਦਿੱਤੇ। ਜਿਹੜੇ ਤੁਰਕਾਂ ਦੇ ਸੂਰਮੇ ਦਲੇਰ ਸਨ ਉਹਨਾਂ ਵਿੱਚੋਂ ਕਈਆਂ ਨੇ ਹਥਿਆਰ ਜ਼ਮੀਨ ਤੇ ਸੁੱਟ ਦਿੱਤੇ ਹਨ।
ਕੋ ਕਰ ਜੋਰਤ ਖਰੋ ਨਿਹੋਰਤ,
ਕਈ ਹੱਥ ਜੋੜ ਕੇ ਸਿੱਖਾਂ ਅੱਗੇ ਮਿੰਨਤਾਂ ਕਰਨ ਲੱਗ ਪਏ, ਹਥਿਆਰ ਸੱਟ ਕੇ ਨਾ ਤੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗ ਪਏ ਕਿ ਸਾਡੀ ਜਾਨ ਛੱਡ ਦਿਓ।
ਗੁਰੂ ਦੁਹਾਈ ਕਾਹੇ ਉਚਾਰ,
ਦੁਹਾਈ ਦਿੰਦੇ ਨੇ, ਕਹਿੰਦੇ ਗੁਰੂ ਕੀ ਦੁਹਾਈ ਹੈ, ਸਾਡੇ ਤੇ ਵਾਰ ਨਾ ਕਰਿਆ ਜੇ, ਸਾਨੂੰ ਨਾ ਮਾਰਿਆ ਜੇ, ਸਾਡੇ ਪ੍ਰਾਣ ਨਾ ਕੱਢਿਆ ਜੇ, ਏਦਾਂ ਗੁਰੂ ਦੇ ਨਾਂ ਦੀ ਦੁਹਾਈ ਦੇ ਕੇ ਆਪਣੀਆਂ ਜਾਨਾਂ ਬਚਾ ਰਹੇ ਨੇ।
ਦੀਨ ਭਏ ਤ੍ਰਿਣ ਦਾਂਤਨ ਗੈ ਕਰ,
ਕਈਆਂ ਨੇ ਜੰਗ ਦੇ ਮੈਦਾਨ ਚੋਂ ਘਾਹ ਪੁੱਟ ਲਿਆ ਤੇ ਘਾਹ ਪੁੱਟ ਕੇ ਆਪਣੇ ਦੰਦਾਂ ਥੱਲੇ ਲੈ ਲਿਆ, ਮੂੰਹ ਵਿੱਚ ਘਾਹ ਲੈ ਕੇ ਹੱਥ ਜੋੜ ਕੇ ਕਹਿੰਦੇ ਜੀ ਅਸੀਂ ਤਾਂ ਘਾਹ ਖਾਣ ਵਾਲੇ ਗਊਆਂ ਹਾਂ ਤੇ ਅਸੀਂ ਸੁਣਿਆ ਜਿਹੜੇ ਸਿੱਖ ਨੇ ਗਊਆਂ ਨੂੰ ਨਹੀਂ ਮਾਰਦੇ, ਅਸੀਂ ਤਾਂ ਗਊਆਂ ਦੇ ਤੋਲਾ, ਵੇਖੋ ਅਸੀਂ ਘਾਹ ਮੂੰਹ ਵਿੱਚ ਪਾਇਆ ਹੋਇਆ, ਸਾਨੂੰ ਨਾ ਮਾਰਿਆ ਜੇ, ਅਸੀਂ ਤਾਂ ਗਊਆਂ ਬਣ ਚੁੱਕੇ ਹਾਂ।
ਇਸ ਬਿਦ ਕੇਤਕ ਪ੍ਰਾਣੇ ਉਬਾਰ,
ਕਈਆਂ ਨੇ ਆਪਣੇ ਪ੍ਰਾਣ ਬਚਾਏ, ਕਈਆਂ ਨੇ ਆਪਣੇ ਪ੍ਰਾਣ ਉਭਾਰੇ ਹੱਥ ਜੋੜ ਕੇ, ਜਾਂ ਘਾਹ ਦੰਦਾਂ ਥੱਲੇ ਮੂੰਹ ਚ ਲੈ ਕੇ ਹੱਥ ਜੋੜ ਕੇ ਮਿੰਨਤਾਂ ਕਰਕੇ ਜਾਨਾਂ ਬਚਾਈਆਂ ਤੁਰਕਾਂ ਨੇ।
ਜੰਗ ਖੇਤ ਮੈਂ ਫਤਿਹ ਲਈ,
ਏਦਾਂ ਜੰਗ ਦੇ ਮੈਦਾਨ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਪੂਰਨ ਤੌਰ ਤੇ ਫਤਿਹ ਪ੍ਰਾਪਤ ਕਰ ਲਈ ਹੈ।
ਜਬੈ ਦੁਹਾਈ ਤੁਰਕ ਪੁਕਾਰ,
ਪੂਰਨ ਤੌਰ ਤੇ ਸਤਿਗੁਰਾਂ ਦੀ ਫਤਿਹ ਹੋ ਗਈ। ਕਦੋਂ? ਜਦੋਂ ਬਚੇ ਖੁਚੇ ਤੁਰਕਾਂ ਨੇ ਗੁਰੂ ਸਾਹਿਬ ਦੇ ਨਾਂ ਦੀਆਂ ਦੁਹਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉੱਚੀ ਉੱਚੀ ਆਵਾਜ਼ ਵਿੱਚ ਤੁਰਕ ਗੁਰੂ ਸਾਹਿਬ ਦੇ ਨਾਂ ਦੀ ਦੁਹਾਈ ਦਿੰਦੇ ਆ, ਗੁਰੂ ਕੀ ਦੁਹਾਈ, ਸਾਡੀ ਜਾਨ ਬਖਸ਼ ਦਿਓ। ਇਸ ਪ੍ਰਕਾਰ ਨਾਲ ਜਦੋਂ ਇਹਨਾਂ ਨੇ ਦੁਹਾਈਆਂ ਦਿੱਤੀਆਂ,
ਬਿਧੀ ਚੰਦ ਕੋ ਸ਼੍ਰੀ ਹਰਗੋਬਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਨੂੰ ਆਗਿਆ ਕੀਤੀ,
ਦੀਨ ਤਿੰਨ ਲਿਓ ਉਭਾਰ।
ਮਹਾਰਾਜ ਜੀ ਆਖਿਆ ਭਾਈ ਬਿਧੀ ਚੰਦ ਜੀ ਅੱਗੇ ਜਾਓ, ਕਿਉਂਕਿ ਸਾਡੇ ਸੂਰਮੇ ਬਹਾਦਰ ਰੋਸ ਵਿੱਚ ਆਏ ਹੋਏ ਵੱਢੀ ਜਾ ਰਹੇ ਨੇ, ਇਹਨਾਂ ਨੂੰ ਆਖੋ ਕਿ ਜਿਹੜੇ ਦੀਨ ਹੋ ਗਏ ਨੇ ਉਹਨਾਂ ਨੂੰ ਨਹੀਂ ਮਾਰਨਾ। ਭਾਈ ਬਿਧੀ ਚੰਦ ਜੀ ਜਾਓ, ਇਹਨਾਂ ਨੂੰ ਰੋਕੋ ਕਿ ਜਿਹੜੇ ਦੀਨ ਹੋ ਗਏ ਨੇ, ਜਿਨ੍ਹਾਂ ਨੇ ਤੇਗਾਂ ਸੁੱਟ ਦਿੱਤੀਆਂ ਨੇ, ਜਿਨ੍ਹਾਂ ਨੇ ਘਾਹ ਮੂੰਹ ਚ ਲੈ ਲਏ ਨੇ, ਜਿਹੜੇ ਸਾਡੇ ਨਾਂ ਦੀ ਦੁਹਾਈ ਦੇ ਰਹੇ ਨੇ, ਇਹਨਾਂ ਨੂੰ ਜਾ ਕੇ ਛੱਡ ਦਿਓ, ਜਿਹੜੇ ਦੀਨ ਹੋ ਗਏ ਨੇ ਇਹਨਾਂ ਨੂੰ ਬਖਸ਼ ਦਿਓ।
ਗਇਓ ਤੁਰੰਗ ਤਵਾਵਤ ਜੀ ਦੇਖੇ,
ਭਾਈ ਬਿਧੀ ਚੰਦ ਨੇ ਸਤਿਗੁਰਾਂ ਦੀ ਆਗਿਆ ਲਈ ਦੌੜਾ ਕੇ ਗਏ ਘੋੜਾ, ਘੋੜਾ ਦੌੜਾ ਕੇ ਭਾਈ ਬਿਧੀ ਚੰਦ ਜੀ ਅੱਗੇ ਪਹੁੰਚੇ, ਜਿੱਥੇ ਤੁਰਕ ਦੀਨ ਹੋਏ ਪੁਕਾਰਾਂ ਕਰ ਰਹੇ ਸੀ ਸਾਨੂੰ ਬਖਸ਼ ਲਓ।
ਵਰਜੇ ਪਟਨੇ ਕੀ ਜੈ ਮਾਰ,
ਭਾਈ ਬਿਧੀ ਚੰਦ ਨੇ ਜਾ ਕੇ ਸੂਰਮਿਆਂ ਨੂੰ ਵਰਜਿਆ, ਭਾਈ ਨਾ ਇਹਨਾਂ ਨੂੰ ਨਾ ਮਾਰਿਆ ਜੇ, ਹੁਣ ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਨੇ ਇਹਨਾਂ ਤੇ ਨਾ ਹੁਣ ਵਾਰ ਕਰਿਆ ਜੇ, ਇਹਨਾਂ ਤੇ ਨਾ ਹੁਣ ਹਮਲਾ ਕਰਿਆ ਜੇ, ਇਹਨਾਂ ਦੀ ਜਾਨ ਬਖਸ਼ ਦਿਓ, ਗੁਰੂ ਕਾ ਹੁਕਮ ਹੈ।
ਸਰਬ ਚਮੂ ਕੋਈ ਇਕੱਠੀ ਕਰਕੇ,
ਇੱਦਾਂ ਹੁਣ ਸਾਰਾ ਜੰਗ ਫਤਿਹ ਹੋ ਚੁੱਕਾ, ਲੜਾਈ ਖਤਮ ਹੋ ਚੁੱਕੀ ਹੈ। ਜਿਹੜੇ ਤੁਰਕਾਂ ਦੇ ਸੂਰਮੇ ਬਚੇ ਉਹ ਵੀ ਹਥਿਆਰ ਸੁੱਟ ਕੇ ਆਪਣਾ ਆਪ ਉਹਨਾਂ ਨੇ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ। ਤੋ ਸਾਰੀਆਂ ਫੌਜਾਂ ਭਾਈ ਬਿਧੀ ਚੰਦ ਜੀ ਨੇ ਜੰਗ ਦੇ ਮੈਦਾਨ ਚ ਇਕੱਠੀਆਂ ਕੀਤੀਆਂ ਨੇ।
ਹਟਿਓ ਬੋਲ ਸਤਿਗੁਰ ਜੈਕਾਰ,
ਔਰ ਵਾਪਸ ਹਟਦਿਆਂ ਜਦੋਂ ਪੂਰਨ ਤੌਰ ਤੇ ਲੜਾਈ ਖਤਮ ਹੋ ਗਈ, ਜੰਗ ਖਤਮ ਹੋ ਗਈ, ਤੋ ਸਤਿਗੁਰਾਂ ਦੀ ਜੈ ਜੈਕਾਰ ਕਰਦਿਆਂ, ਗੁਰੂ ਕੀ ਜੈ ਜੈਕਾਰ ਹੈ, ਸਤਿਗੁਰੂ ਜੀ ਦੀ ਜੰਗ ਦੇ ਮੈਦਾਨ ਚ ਵਿਜੈ ਹੋਈ ਹੈ।
ਬੋਲੇ ਸੋਨਿਆ,
ਗੁਰੂ ਸਾਹਿਬ ਜੀ ਨੂੰ ਵਿਜੈ ਪ੍ਰਾਪਤ ਹੋਈ, ਵਿਜੈ ਲਕਸ਼ਮੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਪਹੁੰਚੀ ਹੈ। ਇਸ ਤਰ੍ਹਾਂ ਸੂਰਮੇ ਬਹਾਦਰ ਜੈ ਜੈਕਾਰ ਕਰਦਿਆਂ ਰਣ ਮੈਦਾਨ ਚੋਂ ਵਾਪਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਮੁੜੇ ਹਨ।
ਜੋ ਕਾਇਲ ਗੁਰ ਬੀਰ ਪਰਿਓ ਰਣ,
ਸਤਿਗੁਰਾਂ ਦੇ ਸੂਰਮੇ ਕਾਇਲ ਸਨ, ਜੰਗ ਦੇ ਮੈਦਾਨ ਚ ਜ਼ਖਮੀ ਹੋਏ ਪਏ ਸਨ।
ਕੀ ਸੁਧ ਕਰ ਲੀ ਨੀ ਉਠਾਏ,
ਭਾਈ ਚੰਦ ਨੇ ਉਹਨਾਂ ਦੀ ਖਬਰ ਲਈ ਜਿਹੜੇ ਜ਼ਖਮੀ ਸਨ। ਉਹਨਾਂ ਜ਼ਖਮੀ ਸੂਰਮਿਆਂ ਬਹਾਦਰਾਂ ਨੂੰ ਪਹਿਲਾਂ ਇਕੱਠਾ ਕੀਤਾ ਹੈ।
ਦੁੰਦਪਦੀ ਜੀਤ ਕੋ ਬਾਜਤ,
ਉਹਨਾਂ ਨੂੰ ਇਕੱਠਾ ਕਰਕੇ ਪਹਿਲਾਂ ਉਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਜਿਹੜੇ ਜ਼ਖਮੀ ਸਨ। ਇਧਰ ਸਤਿਗੁਰਾਂ ਦੇ ਨਗਾਰਿਆਂ ਤੇ ਚੋਭਾਂ ਵੱਜੀਆਂ, ਜਿੱਤ ਦੇ ਨਗਾਰੇ ਜੰਗ ਦੇ ਮੈਦਾਨ ਦੇ ਵਿੱਚ ਵੱਜੇ ਹਨ।
ਸੁਪੱਟ ਪ੍ਰਮੋਦਤ ਭੇ ਸਮਦਾਏ,
ਸਤਿਗੁਰਾਂ ਦੇ ਸਾਰੇ ਸੁਪੱਟ ਸੂਰਮੇ ਬਹਾਦਰ ਯੋਧੇ ਬੜੇ ਪ੍ਰਮੋਦ ਚ ਨੇ, ਬੜੀ ਭਾਰੀ ਖੁਸ਼ੀ ਦੇ ਵਿਚ ਹਨ ਜੰਗ ਜਿੱਤ ਕੇ।
ਯੋਧ ਸਹਿਤ ਜੈ ਸ਼੍ਰੀ ਹਰ ਗੋਬਿੰਦ, ਕਰਤ ਕੁਲਾਲ ਕੋ ਤੈ ਆਏ,
ਜਿੱਥੇ ਭਾਈ ਯੋਧ ਰਾਏ ਸਮੇਤ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਖੜੇ ਸਨ, ਉਥੇ ਸਾਰੇ ਸਿੱਖ ਬੜਾ ਕੁਲਾਹਲ ਕਰਦਿਆਂ, ਜੈ ਜੈਕਾਰ ਕਰਦਿਆਂ, ਬੜੀ ਖੁਸ਼ੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਚਰਨ ਨਿਹੋਰਤ ਸਭ ਕਰ ਜੋਰਤ,
ਸਭ ਨੇ ਸਤਿਗੁਰਾਂ ਦੇ ਚਰਨ ਨਿਹੋਰੇ ਨੇ, ਔਰ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ ਹਨ।
ਗੁਰ ਮਹਿਮਾ ਕੈ ਸੀਸ ਨਿਵਾਏ,
ਸਤਿਗੁਰਾਂ ਦੀ ਮਹਿਮਾ ਕਰਕੇ ਸੂਰਮੇ ਬਹਾਦਰ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਉਂਦੇ ਨੇ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਚ ਨਮਸਕਾਰਾਂ ਕਰਦੇ ਹਨ।
ਸਭ ਕੋ ਸਤਿਗੁਰ ਕਰਿਓ ਸੰਭਾਰਨ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਸਾਰੇ ਸੂਰਮਿਆਂ ਨੂੰ ਸੰਭਾਲਣ ਵਾਸਤੇ ਹੁਕਮ ਕੀਤਾ ਕਿ ਜਿਹੜੇ ਜ਼ਖਮੀ ਨੇ ਭਾਈ ਉਹਨਾਂ ਸਾਰਿਆਂ ਦੀ ਸਾਰ ਸੰਭਾਲ ਕਰੋ।
ਪੂਜਿਤ ਜੋਧ ਸੰਗ ਸਤ ਭਾਏ,
ਸਤਿਗੁਰੂ ਜੀ ਸਤ ਭਾਏ ਸੁਤੇ ਸਿੱਧ ਭਾਈ ਜੋਧ ਰਾਏ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ।
ਗਮਨੋ ਸਿਵਰ ਕਾਜ ਪਾਪੂਰਨ, ਇਮਕੈ ਗਮਨ ਕੀਨ ਅਰਖਾਏ,
ਮਹਾਰਾਜ ਜੀ ਕਹਿੰਦੇ ਚਲੋ ਭਾਈ ਜੋਧ ਰਾਏ ਜੀ ਆਪਣੇ ਡੇਰੇ ਚੱਲੀਏ। ਜਿੱਥੇ ਸਾਹਿਬਾਂ ਦਾ ਡੇਰਾ ਸੀ, ਜੋਧ ਰਾਏ ਦਾ ਡੇਰਾ ਸੀ, ਮਹਾਰਾਜ ਜੀ ਕਹਿੰਦੇ ਆਪਣੇ ਆਸਣ ਤੇ ਚੱਲੀਏ ਕਿਉਂਕਿ ਹੁਣ ਕਾਜ ਪੂਰਨ ਹੋ ਚੁੱਕਾ ਹੈ। ਇਦਾਂ ਕਹਿ ਕੇ ਸਤਿਗੁਰੂ ਜੀ ਬੜੀ ਖੁਸ਼ੀ ਨਾਲ ਰਣ ਮੈਦਾਨ ਚੋਂ ਪਿੱਛੇ ਆਪਣੇ ਆਸਣ ਵੱਲ ਮੁੜੇ ਨੇ, ਜਿੱਥੇ ਗੁਰੂ ਸਰ ਦੇ ਕਿਨਾਰੇ ਸਤਿਗੁਰਾਂ ਦਾ ਤੰਬੂ ਹੈ।
ਨਿਜ ਡੇਰੇ ਮੈਂ ਉਤਰੇ ਆਏ ਸੋ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਡੇਰੇ ਉਤਰੇ ਹਨ।
ਗਿਨਵਾਏ ਜੋਧਾ ਸਮਦਾਏ,
ਡੇਰੇ ਪਹੁੰਚ ਕੇ ਸਤਿਗੁਰਾਂ ਨੇ ਹੁਣ ਸਾਰੇ ਯੋਧਿਆਂ ਦੀ ਗਿਣਤੀ ਕਰਵਾਈ, ਗਿਣਤੀ ਕਰਵਾਈ ਕਿ ਵੇਖੋ ਕਿੰਨੇ ਸੂਰਮੇ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਗਏ ਨੇ। ਸਾਰੇ ਯੋਧਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਣਤੀ ਕਰਵਾਈ ਹੈ।
ਪੂਜਨ ਕੀਨ ਕੇਤਕ ਸੁਪੱਟ ਰਹੇ ਰਣ ਤਾਏ,
ਸਤਿਗੁਰੂ ਜੀ ਨੇ ਪੁੱਛਿਆ ਭਾਈ ਸਿੱਖੋ ਭਾਈ ਜੋਧ ਰਾਏ ਜੀ ਵੇਖੋ ਸਾਰੇ ਸੂਰਮਿਆਂ ਦੀ ਗਿਣਤੀ ਕਰਕੇ ਆਪਣੀ ਕੁੱਲ ਫੌਜ 4,000 ਸੀ ਤੇ 4,000 ਵਿੱਚੋਂ ਕਿੰਨੇ ਕ ਸਿੱਖ ਸੈਨਾਪਤੀਆਂ ਦੇ ਸਮੇਤ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਗਏ ਨੇ ਉਹ ਦੱਸੋ।
ਗਿਣ ਕੇ ਸਭਨ ਆਨ ਸੁਧ ਦੀਨਸ,
ਉਸ ਵੇਲੇ ਸਾਰੇ ਸੂਰਮਿਆਂ ਦੀ ਗਿਣਤੀ ਕੀਤੀ ਗਈ, ਸਾਰਿਆਂ ਦੀ ਗਿਣਤੀ ਕਰਕੇ ਆ ਕੇ ਫਿਰ ਸਤਿਗੁਰਾਂ ਨੂੰ ਖਬਰ ਦਿੱਤੀ।
ਮਹਾਰਾਜ ਰਾਵਰ ਕੇ ਵੀ
ਆ ਕੇ ਦੱਸਿਆ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਯੋਧੇ ਆਪ ਜੀ ਦੇ ਜਿਹੜੇ ਵੀਰ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਨੇ।
ਯੋਧ ਰਾਏ ਕੀ ਚਮੋ ਸਹਿਤ ਸਭ,
ਕਿਉਂਕਿ 2,000 ਸੂਰਮੇ ਜਿਹੜੇ ਸਨ ਉਹ ਭਾਈ ਜੋਧ ਰਾਏ ਦੀਆਂ ਫੌਜਾਂ ਦੇ ਸਨ, ਜੋਧ ਰਾਏ ਦੇ ਸਿਪਾਹੀਆਂ ਦੇ ਵਿੱਚੋਂ, ਔਰ ਮਹਾਰਾਜ ਜੀ ਆਪ ਜੀ ਦੇ ਜਿੰਨੇ ਸੂਰਮੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਾਰੇ ਸ਼ਹੀਦ ਹੋਏ ਨੇ,
ਪਹੁੰਚੇ ਸੁਰਗ ਸੁਤਿਆਗ ਸਰੀਰ,
ਜਿਹੜੇ ਆਪਣੇ ਸਰੀਰ ਤਿਆਗ ਕੇ ਸੱਚਖੰਡ ਗਏ ਨੇ, ਔਰ ਜੰਗ ਦੇ ਮੈਦਾਨ ਚ ਜਿਨ੍ਹਾਂ ਨੇ ਪਿੱਠਾਂ ਨੀ ਵਿਖਾਈਆਂ, ਖਿੜੇ ਮੱਥੇ ਹੋ ਕੇ ਜੰਗ ਦੇ ਮੈਦਾਨ ਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ,
ਸਭ ਗਿਨ ਲੀਨ ਭਲੇ ਕਰ ਨਿਰਣੈ ਦੋਸੈ ਇੱਕ ਸੰਸਰ ਰਣਧੀਰ।
ਮਹਾਰਾਜ ਉਹਨਾਂ ਸਾਰਿਆਂ ਦੀ ਅਸੀਂ ਗਿਣਤੀ ਕਰ ਲਈ ਆ ਕਿ ਕਿੰਨੇ ਸਿੱਖ ਸ਼ਹੀਦ ਹੋਏ ਨੇ ਜੰਗ ਦੇ ਮੈਦਾਨ, ਭਲੀ ਪ੍ਰਕਾਰ ਨਾਲ ਅਸੀਂ ਨਿਰਣਾ ਕਰ ਲਿਆ। ਪਾਤਸ਼ਾਹ ਆਪ ਜੀ ਦੀਆਂ ਫੌਜਾਂ ਚੋਂ 1200 ਸਿੱਖ ਜੰਗ ਦੇ ਮੈਦਾਨ ਚ ਸ਼ਹੀਦੀ ਪਾ ਗਏ ਨੇ। 1200 ਸੂਰਮੇ, 4000 ਕੁੱਲ ਫੌਜ ਸੀ ਸਤਿਗੁਰਾਂ ਦੀ, ਉਹਨਾਂ ਚੋਂ 1200 ਸੂਰਮੇ ਮਹਾਰਾਜ ਜੀ ਆਪ ਜੀ ਦੇ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਗਏ ਨੇ, ਔਰ ਉਧਰ ਤੁਰਕਾਂ ਦੀਆਂ 35,000 ਫੌਜਾਂ ਜੰਗ ਦੇ ਮੈਦਾਨ ਚ ਮਾਰੀਆਂ ਗਈਆਂ। ਗਰੀਬ ਨਵਾਜ, 1200 ਸੂਰਮਿਆਂ ਦਾ ਅਸੀਂ ਨਿਰਣਾ ਕੀਤਾ ਹੈ, ਜਿਨ੍ਹਾਂ ਨੇ ਰਣਧੀਰ ਧੀਰਜ ਧਾਰਨ ਕਰਕੇ ਰਣ ਦੇ ਮੈਦਾਨ ਚ ਸ਼ਹੀਦੀ ਪਾਈ ਹੈ।
ਤੁਰਕਨ ਸੋ ਲੜ ਹੇਤ ਆਪ ਕੇ,
ਜੰਗ ਦੇ ਮੈਦਾਨ ਚ ਤੁਰਕਾਂ ਨਾਲ ਲੜ ਕੇ ਆਪ ਜੀ ਵਾਸਤੇ
ਰਹੇ ਖੇਤ ਰਣ ਬਿਖੈ ਗਹੀਰ,
ਉਹਨਾਂ ਨੇ ਤੁਹਾਡੇ ਤੋਂ ਆਪਣਾ ਆਪਾ ਜੰਗ ਦੇ ਮੈਦਾਨ ਚ ਕੁਰਬਾਨ ਕਰ ਦਿੱਤਾ, ਰਣ ਖੇਤ ਵਿਚ ਹੀ ਰਹਿ ਗਏ, ਮੁੜ ਕੇ ਵਾਪਸ ਨਹੀਂ ਆਏ।
ਡੇਰੇ ਮੈਂ ਬਿਸਰਾਮੇ,
ਔਰ ਇਸ ਪ੍ਰਕਾਰ ਨਾਲ ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ, ਤੋ ਸਾਰੀਆਂ ਫੌਜਾਂ ਥੱਕੀਆਂ ਹੋਈਆਂ ਸਨ, ਰਾਤ ਵੀ ਜੰਗ ਲੜਦੇ ਰਹੇ, ਦਿਨੇ ਵੀ ਜੰਗ ਲੜਦੇ ਰਹੇ, ਤੋ ਕਈਆਂ ਨੇ ਜਾ ਕੇ ਆਪੋ ਆਪਣੇ ਡੇਰਿਆਂ ਤੇ ਵਿਸ਼ਰਾਮ ਕੀਤਾ।
ਘਾਇਲ ਸੁਪੱਟ ਕਿਤਕਲੇ ਸਾਰ,
ਤੇ ਕਈ ਜਿਹੜੇ ਘਾਇਲ ਸੂਰਮੇ ਸਨ ਉਹਨਾਂ ਦੀ ਸਾਰ ਸੰਭਾਲ ਲੈਣ ਲੱਗੇ ਕਿ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ, ਜ਼ਖਮੀਆਂ ਦੀ ਘਾਇਲਾਂ ਦੀ ਸਾਰ ਸੰਭਾਲ ਲੈਣ ਲੱਗੇ।
ਸਭ ਪਰ ਸੇਵਕ ਸੇਵਾ ਕੇ ਹਿੱਤ ਕਰੇ ਸਪੁਰਦ ਭਲੇ ਪ੍ਰਤਪਾਰ,
ਜਿੰਨੇ ਜ਼ਖਮੀ ਸਿੱਖ ਨੇ ਉਹਨਾਂ ਸਾਰਿਆਂ ਤੇ ਸਤਿਗੁਰਾਂ ਨੇ ਸੇਵਾਦਾਰ ਲਾ ਦਿੱਤੇ ਨੇ। ਭਾਈ ਵੇਖਿਓ, ਕੋਈ ਜ਼ਖਮੀ ਕਰਾਂਦਾ ਨਾ ਰਹੇ ਦਰਦ ਦੇ ਨਾਲ, ਸਾਰਿਆਂ ਦੇ ਦਰਦ ਦਾ ਇਲਾਜ ਕਰੋ, ਸਾਰਿਆਂ ਦੇ ਜ਼ਖਮਾਂ ਦੀ ਮਲਮ ਪੱਟੀ ਕਰੋ, ਜ਼ਖਮੀਆਂ ਦੀ ਸੰਭਾਲ ਕਰੋ, ਏਦਾਂ ਸਾਰੇ ਜ਼ਖਮੀਆਂ ਦੇ ਉੱਤੇ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਲਾ ਦਿੱਤੇ ਹਨ।
ਜੋਧ ਰਾਏ ਕੋ ਨਿਕਟ ਹਕਾਰੇ,
ਭਾਈ ਜੋਧ ਰਾਏ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਹੈ।
ਤਨ ਮੈਂ ਛੇਦ ਸੋ ਭਇਓ ਸੁਮਾਰ,
ਖਾਲਸਾ ਜੀ ਭਾਈ ਜੋਧ ਰਾਏ ਦੇ ਸਰੀਰ ਤੇ ਕਈ ਫੱਟ ਲੱਗੇ ਹੋਏ ਸੀ, ਤੇਗਾਂ ਦੇ ਕਿਤੇ ਗੋਲੀ ਲੱਗੀ ਹੋਈ ਹੈ, ਕਿਤੇ ਬਰਛਾ ਵੱਜਾ ਹੋਇਆ, ਕਈ ਫੱਟ ਭਾਈ ਜੋਧ ਰਾਏ ਦੇ ਸਰੀਰ ਤੇ ਲੱਗੇ, ਸਰੀਰ ਜ਼ਖਮੀ ਸੀ।
ਕਿਰਪਾ ਨਿਧਾਨ ਕਿਰਪਾ ਕਰ ਦੇਖਿਓ ਹੱਥ ਸਪਰਸ਼ ਕਰਿਓ ਉਦਾਰ,
ਕਿਰਪਾ ਨਿਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਨਿਗਾਹ ਨਾਲ ਭਾਈ ਜੋਧ ਰਾਏ ਵੱਲ ਤੱਕਿਆ ਤੇ ਆਪਣੇ ਹੱਥ ਨਾਲ ਭਾਈ ਜੋਧ ਰਾਏ ਦੇ ਸਰੀਰ ਨੂੰ ਸਪਰਸ਼ ਕਰਦੇ ਨੇ, ਜਿੱਥੇ ਜਿੱਥੇ ਜ਼ਖਮ ਹੈ ਨਾ ਜੋਧ ਰਾਏ ਦੇ, ਉਸ ਜ਼ਖਮ ਦੇ ਉੱਤੇ ਮਹਾਰਾਜ ਜੀ ਆਪਣਾ ਪਵਿੱਤਰ ਹੱਥ ਲਾਉਂਦੇ ਨੇ।
ਜੈ ਜੈ ਕਾਵ ਅਲਪ ਕੈ ਦੀਰਗ,
ਜਿੱਥੇ ਜਿੱਥੇ ਜ਼ਖਮ ਹੈ ਜੋਧ ਰਾਏ ਦੇ ਸਰੀਰ ਤੇ, ਭਾਵੇਂ ਕੋਈ ਛੋਟਾ ਜ਼ਖਮ ਹੈ ਤੇ ਭਾਵੇਂ ਕੋਈ ਵੱਡਾ ਜ਼ਖਮ ਹੈ, ਜਿੱਥੇ ਜਿੱਥੇ ਵੀ ਜੋਧ ਰਾਏ ਦੇ ਤਨ ਤੇ ਜ਼ਖਮ ਹੈ, ਸਤਿਗੁਰੂ ਜੀ ਆਪਣਾ ਹੱਥ ਲਾ ਕੇ ਸਪਰਸ਼ ਕਰਦੇ ਨੇ।
ਸਭ ਕੀ ਪੀਰ ਹਰੀ ਗੁਰ ਪੀਰ,
ਬੜੀ ਪੀੜਾ ਹੁੰਦੀ ਹੈ ਜਦੋਂ ਤੇਗ ਦਾ ਫੱਟ ਲੱਗਦਾ, ਸ਼ਸਤਰ ਦਾ ਵਾਰ ਹੁੰਦਾ ਹੈ, ਜਦੋਂ ਸਤਿਗੁਰਾਂ ਨੇ ਹੱਥ ਲਾਇਆ ਨਾ ਤੇ ਜਿੰਨੇ ਸਰੀਰ ਦੇ ਜ਼ਖਮ ਸੀ ਉਹਨਾਂ ਸਾਰੇ ਜ਼ਖਮਾਂ ਦੀ ਦਰਦ ਗੁਰੂ ਹਰਗੋਬਿੰਦ ਸਾਹਿਬ ਨੇ ਦੂਰ ਕਰ ਦਿੱਤੇ। ਸਾਰੇ ਜ਼ਖਮਾਂ ਦੀ ਪੀੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਰ ਲਈ, ਸਾਰੇ ਦਰਦ ਭਾਈ ਜੋਧ ਰਾਏ ਦੇ ਤਨ ਦੇ ਨਿਵਰਤ ਕਰ ਦਿੱਤੇ।
ਬਿਧੀ ਚੰਦ ਅਰ ਜਾਤੀ ਮਲਕ ਜੋ,
ਇਸੇ ਤਰ੍ਹਾਂ ਭਾਈ ਬਿਧੀ ਚੰਦ ਵੀ ਬੜੇ ਜ਼ਖਮੀ ਸਨ, ਉਹਨਾਂ ਦੇ ਸਰੀਰ ਤੇ ਵੀ ਕਈ ਤੇਗਾਂ ਦੇ ਫੱਟ ਸੀ। ਭਾਈ ਜਾਤੀ ਮਲਕ ਜੀ ਪੁਰੋਹਿਤ, ਇਹ ਵੀ ਬੜੇ ਜ਼ਖਮੀ ਸਨ, ਸਰੀਰ ਤੇ ਇਹਨਾਂ ਦੇ ਵੀ ਕਈ ਜ਼ਖਮ ਸਨ।
ਪਰ ਦ੍ਰਿਸ਼ਟ ਡਾਰ ਸੁਖ ਤੀਰ,
ਜਿਹੜੇ ਜਿਹੜੇ ਵੀ ਸਤਿਗੁਰਾਂ ਦੇ ਜ਼ਖਮੀ ਸਿੱਖ ਨੇ ਉਹਨਾਂ ਸਾਰਿਆਂ ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਸਭ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਸਾਰਿਆਂ ਤੇ ਕੀਤੀ ਹੈ।
ਨਹੀਂ ਛਦਨ ਕੋ ਕਸ਼ਟ ਰਹੋ ਕਿਸ,
ਤੇ ਜਿਹੜੇ ਜਿਹੜੇ ਜ਼ਖਮੀ ਸਿੱਖ ਵੱਲ ਮਹਾਰਾਜ ਜੀ ਨੇ ਵੇਖਿਆ, ਬਸ ਵੇਖਣ ਦੀ ਦੇਰੀ ਸੀ, ਭਾਵੇਂ ਉਹ ਭਾਈ ਬਿਧੀ ਚੰਦ ਸਨ, ਭਾਵੇਂ ਉਹ ਜਾਤੀ ਮਲਕ ਸਨ, ਭਾਵੇਂ ਉਹ ਭਾਈ ਲੱਖੂ ਜੀ ਸਨ, ਜਿਹਦੇ ਵੱਲ ਵੀ ਵੇਖਿਆ ਉਹਨਾਂ ਦੇ ਸਰੀਰਾਂ ਦੀ ਦਰਦ ਨਾ ਰਹੀ, ਉਹਨਾਂ ਸਾਰਿਆਂ ਦੇ ਸਰੀਰਾਂ ਦੇ ਕਸ਼ਟ ਨਿਵਿਰਤ ਹੋ ਗਏ, ਕਿਸੇ ਨੂੰ ਵੀ ਆਪਣੇ ਸਰੀਰ ਤੇ ਲੱਗੇ ਛੇਦ ਦਾ ਜਾਂ ਫੱਟ ਦਾ ਦਰਦ ਨਹੀਂ ਰਿਹਾ।
ਕਿਤਕ ਦਿਨ ਮੈਂ ਸ਼ੁੱਧ ਸਰੀਰ,
ਗੁਰੂ ਦੀ ਕਿਰਪਾ ਨਾਲ ਕੁਝ ਹੀ ਦਿਨਾਂ ਵਿੱਚ ਇਹਨਾਂ ਸੂਰਮਿਆਂ ਦੇ ਸਰੀਰ ਸ਼ੁੱਧ ਹੋ ਗਏ, ਜਿਹੜੇ ਜ਼ਖਮ ਸਨ ਉਹ ਜ਼ਖਮ ਕੁਝ ਹੀ ਦਿਨਾਂ ਚ ਭਰ ਗਏ।
ਖਾਨ ਪਾਨ ਕਰ ਸਭ ਵਿਸਰਾਮੇ,
ਇਹਦਾ ਸ਼ਾਮ ਦਾ ਸਮਾਂ, ਖਾਨ ਪਾਨ ਕੀਤਾ, ਹੁਣ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਸਭ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਵਿਸ਼ਰਾਮ ਕੀਤਾ ਹੈ।
ਘੋੜਨ ਕੋ ਦੇ ਕਰ ਤ੍ਰਿਣ ਨੀਰ,
ਘੋੜੇ ਵੀ ਥੱਕੇ ਹੋਏ ਸੀ, ਆਪੋ ਆਪਣਿਆਂ ਘੋੜਿਆਂ ਨੂੰ ਵੀ ਪਾਣੀ ਪਿਲਾਇਆ ਔਰ ਘੋੜਿਆਂ ਨੂੰ ਵੀ ਘਾਹ ਪੱਠਾ ਦਾਣਾ ਪੱਠਾ ਪਾ ਕੇ ਤ੍ਰਿਪਤ ਕੀਤਾ ਹੈ।
ਸ਼ਸਤਰ ਡਾਰ ਕਰ ਕਾਇਰ ਆਏ, ਜਪਤ ਲਾਉ ਤੇ ਪਾਨ ਕਰੰਤ।
ਖਾਲਸਾ ਜੀ ਜਿਹੜੇ ਸਨ ਕਾਇਰ, ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਸੀ ਤੁਰਕਾਂ ਨੇ, ਉਹ ਜਿਹੜੇ ਹਥਿਆਰ ਤੁਰਕਾਂ ਨੇ ਸੁੱਟ ਦਿੱਤੇ ਸੀ ਜਿਨ੍ਹਾਂ ਨੇ, ਉਹ ਵੀ ਆ ਗਏ। ਉਹਨਾਂ ਨੂੰ ਹੁਣ ਸਿੱਖਾਂ ਨੇ ਨੀ ਰੋਕਿਆ ਵੀ ਤੁਸੀਂ ਇੱਧਰ ਨਾ ਆਓ, ਉਹਨਾਂ ਨੇ ਵੀ ਆ ਕੇ ਜਲ ਛਕਿਆ। ਸਾਰੇ ਦਿਨ ਦੇ ਉਹ ਵੀ ਥੱਕੇ ਟੁੱਟੇ ਸਨ, ਉਹਨਾਂ ਨੇ ਆ ਕੇ ਸਰੋਵਰ ਦੇ ਵਿੱਚੋਂ ਜਲ ਛਕਿਆ ਹੈ।
ਹਸਨ ਖਾਨ ਦੂਤ ਸੋ ਮਿਲ ਕਰ,
ਔਰ ਜਿਹੜਾ ਹਸਨ ਖਾਨ ਦੂਤ ਸੀ ਨਾ, ਉਹ ਤਾਂ ਛੇਵੇਂ ਪਾਤਸ਼ਾਹ ਕੋਲ ਪਹਿਲਾਂ ਹੀ ਆਇਆ ਹੋਇਆ ਸੀ। ਜਿਹੜੇ ਤੁਰਕ ਕਾਇਰ ਬਣ ਕੇ ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਨੇ, ਉਹ ਸਾਰੇ ਹਸਨ ਖਾਨ ਦੂਤ ਨੂੰ ਆ ਮਿਲੇ ਕਿ ਸਾਡੀ ਸਿਫਾਰਿਸ਼ ਹੁਣ ਤੂੰ ਸਤਿਗੁਰਾਂ ਦੇ ਕੋਲ ਕਰਕੇ ਸਾਡੀ ਜਾਨ ਬਚਾਈ ਹੈ ਤੇ ਹੁਣ ਅੱਗੋਂ ਤੋਂ ਵੀ ਤੂੰ ਹੀ ਬਚਾਉਣਾ। ਹਸਨ ਖਾਂ ਦੂਤ ਦੇ ਨਾਲ ਉਹ ਸਾਰੇ ਮਿਲ ਕੇ ਗੁਰੂ ਦਲ ਵਿੱਚ ਆ ਗਏ।
ਗੁਰਦਲ ਬਿਖੇਰੇ ਅਚਵੰਤ,
ਉਹ ਗੁਰੂ ਦਲ ਵਿੱਚ ਆ ਗਏ ਤੇ ਉਹਨਾਂ ਨੂੰ ਵੀ ਲੰਗਰ ਪ੍ਰਸ਼ਾਦਾ, ਜਿੱਥੇ ਹਸਨ ਖਾਂ ਨੂੰ ਪ੍ਰਸ਼ਾਦੇ ਮਿਲੇ ਛਕਣ ਨੂੰ, ਤੇ ਉਹਨਾਂ ਤੁਰਕਾਂ ਨੂੰ ਵੀ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਮਿਲ ਗਿਆ।
ਸ੍ਰੀ ਹਰਗੋਬਿੰਦ ਨਰਗਨ ਭੇਜੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਪਣੇ ਸਿਪਾਹੀ ਭੇਜੇ, ਫੌਜਾਂ ਭੇਜੀਆਂ।
ਜੇ ਠੇਕੀ ਲੋਤ ਦਿਖੰਤ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਾਡਾ ਸੂਰਮਾ ਸਿੱਖ ਭਾਈ ਜੇਠਾ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਲੜਿਆ, ਖੂਬ ਲੜਿਆ। ਇਹੋ ਜਿਹਾ ਸੂਰਮਾ ਕਦੇ ਕਦੇ ਕੋਈ ਮਾਂ ਸੰਸਾਰ ਵਿੱਚ ਜਨਮਦੀ ਹੈ ਤੇ ਇਹੋ ਜਿਹੇ ਮਹਾਨ ਸੂਰਮੇ ਦੀ ਲੋਥ ਜੰਗ ਦੇ ਮੈਦਾਨ ਚ ਜਿੱਥੇ ਡਿੱਗੀ ਪਈ ਹੈ, ਜਾਓ ਜਾ ਕੇ ਭਲੀ ਪ੍ਰਕਾਰ ਨਾਲ ਵੇਖ ਕੇ ਭਾਈ ਜੇਠੇ ਦਾ ਸਰੀਰ ਸੰਭਾਲੋ।
ਤਿਸ ਤੇ ਆਦ ਅਪਰ ਸਿੱਖ ਯੋਧਾ,
ਭਾਈ ਜੇਠੇ ਤੋਂ ਇਲਾਵਾ ਹੋਰ ਵੀ ਜਿਹੜੇ ਯੋਧੇ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਹਨ,
ਪਰੇ ਲੜ ਕੇ ਬਲਵੰਤ,
ਜਿਹੜੇ ਬੜੇ ਬਲ ਦੇ ਨਾਲ ਬਹਾਦਰੀ ਨਾਲ ਲੜ ਕੇ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਨੇ,
ਸਭ ਇਕੱਠੇ ਕਰ ਦਿਓ ਦੇਹੋ ਤਿੰਨ,
ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰੋ। 1200 ਸੂਰਮੇ ਸ਼ਹੀਦ ਹੋਏ ਨੇ ਆਪਣੇ, ਸਾਰਿਆਂ ਨੂੰ ਇਕੱਠਿਆਂ ਕਰੋ ਔਰ ਸਾਰਿਆਂ ਦਾ ਇਕੱਠਾ ਇੱਕ ਅੰਗੀਠਾ ਤਿਆਰ ਕਰਕੇ ਉਹਨਾਂ ਦਾ ਦਾਹ ਸੰਸਕਾਰ ਕਰੋ।
ਕਰੋ ਪਸਮ ਗਨ ਕਾਸ਼ਟ ਪਾਏ,
ਬਹੁਤ ਸਾਰੀਆਂ ਲੱਕੜਾਂ ਆਦਿਕ ਚੰਗੀ ਤਰ੍ਹਾਂ ਪਾ ਕੇ ਸਾਰੇ ਸੂਰਮਿਆਂ ਦੇ ਸਰੀਰਾਂ ਨੂੰ ਅਗਨ ਭੇਟ ਕਰਕੇ ਵਿਧੀ ਪੂਰਵਕ ਸੰਸਕਾਰ ਕਰੋ।
ਗਲਤ ਖਨੋ ਇੱਕ ਧੀਰ ਨੀਕੇ, ਜਿਸ ਮੈਂ ਤੁਰਕ ਪਰੈ ਸਮਦਾਏ।
ਮਹਾਰਾਜ ਜੀ ਨੇ ਕਿਹਾ ਭਾਈ ਇੱਕ ਬੜਾ ਵੱਡਾ ਟੋਆ ਵੀ ਪੁੱਟੋ, ਬਹੁਤ ਵੱਡਾ ਟੋਆ ਹੋਵੇ ਜਿਹਦਾ ਆਕਾਰ ਵੀ ਵੱਡਾ ਹੋਵੇ ਤੇ ਡੂੰਘਾ ਵੀ ਹੋਵੇ, ਤੇ ਬਹੁਤ ਸਾਰਾ ਵੱਡਾ ਟੋਆ ਪੁੱਟ ਕੇ ਤਾਂ ਜੋ ਜਿੰਨੇ ਤੁਰਕ ਮਰੇ ਨੇ ਉਹਨਾਂ ਤੁਰਕਾਂ ਦੀਆਂ ਲੋਥਾਂ ਜਿਹੜੀਆਂ ਨੇ ਉਹ ਸਾਰੀਆਂ ਉਸ ਟੋਏ ਵਿੱਚ ਆ ਜਾਣ। ਇਹੋ ਜੇ ਹਿਸਾਬ ਨਾਲ ਵੱਡਾ ਟੋਆ ਇੱਕ ਖੋਦੋ।
ਸਭ ਨੇ ਉਠਾਏ ਸੰਪੂਰਨ ਕਰੀਏ,
ਔਰ ਜਿੰਨੇ ਸੂਰਮੇ ਮਰੇ ਨੇ ਤੁਰਕਾਂ ਦੇ ਸਿਪਾਹੀ ਮਰੇ ਨੇ ਉਹਨਾਂ ਸਾਰਿਆਂ ਦੀਆਂ ਲੋਥਾਂ ਚੁੱਕ ਕੇ ਉਸ ਟੋਏ ਵਿੱਚ ਪਾ ਕੇ ਟੋਆ ਭਰ ਦਿਓ।
ਸ਼ਸਤਰ ਬਸਤਰ ਕੇ ਸਹਿਤ ਸੁਲਿਆਏ,
ਉਹਨਾਂ ਦੇ ਸ਼ਸਤਰਾਂ ਤੇ ਬਸਤਰਾਂ ਦੇ ਸਮੇਤ ਉਹਨਾਂ ਨੂੰ ਦੱਬਣਾ। ਇਹ ਨਹੀਂ ਵੀ ਉਹਨਾਂ ਦੇ ਸ਼ਸਤਰ ਰੱਖ ਲੈਣੇ ਨੇ, ਕਹਿੰਦੇ ਉਹਨਾਂ ਦੇ ਜਿਹੜੇ ਸ਼ਸਤਰ ਨੇ ਉਹ ਵੀ ਉਹਨਾਂ ਦੀ ਕੋਈ ਚੀਜ਼ ਨਹੀਂ ਲੈਣੀ। ਵੇਖੋ ਸਤਿਗੁਰੂ ਜੀ ਕਿੱਡੇ ਵੱਡੇ ਮਹਾਨ ਤਿਆਗੀ ਨੇ ਕਿ ਨਾ ਉਹਨਾਂ ਦਾ ਕੋਈ ਹਥਿਆਰ ਲੈਣਾ, ਨਾ ਉਹਨਾਂ ਦੇ ਸਰੀਰਾਂ ਤੇ ਪਾਏ ਜਿਹੜੇ ਜ਼ੇਵਰ ਆਦਿਕ ਨੇ ਉਹ ਵੀ ਨਹੀਂ ਲੈਣੇ। ਉਸੇ ਤਰ੍ਹਾਂ ਹੀ ਉਹਨਾਂ ਨੂੰ ਜ਼ਮੀਨ ਵਿੱਚ ਦਫ਼ਨ ਕਰ ਦਿਓ ਸ਼ਸਤਰਾਂ ਬਸਤਰਾਂ ਸਮੇਤ।
ਵੀਰ ਪੰਜ ਉਮਰਾਵ ਸੰਘਾਰੇ,
ਜਿਹੜੇ ਪੰਜ ਉਮਰਾਵ ਜੰਗ ਦੇ ਮੈਦਾਨ ਚ ਮਾਰੇ ਹਨ ਕਾਬਲ ਬੇਗ,
ਤਿੰਨ ਕੋ ਉਪਰ ਧਰੋ ਬਣਾਏ,
ਉਹਨਾਂ ਦੀਆਂ ਜਿਹੜੀਆਂ ਲੋਥਾਂ ਨੇ ਕਾਬਲ ਬੇਗ, ਲੱਲਾ ਬੇਗ, ਕੰਬਰ ਬੇਗ, ਸ਼ਮਸ਼ ਬੇਗ, ਉਹਨਾਂ ਦੀਆਂ ਕਾਸਮ ਬੇਗ ਦੀਆਂ ਪੰਜਾਂ ਦੀਆਂ ਲੋਥਾਂ ਸਾਰਿਆਂ ਤੋਂ ਉੱਪਰ ਰੱਖਣੀਆਂ, ਬਾਕੀ ਸਾਰੇ ਥੱਲੇ ਰੱਖਣੇ ਨੇ। ਜਿਹੜੇ ਉਹਨਾਂ ਦੇ ਪੰਜ ਜਰਨੈਲ ਮਰੇ ਨੇ ਉਹਨਾਂ ਦੀਆਂ ਲੋਥਾਂ ਸਭ ਤੋਂ ਉੱਪਰਲੇ ਪਾਸੇ ਰੱਖ ਕੇ ਮਿੱਟੀ ਪਾਉਣੀ ਹੈ।
ਤਿਸ ਪਰ ਅਧਿਕ ਮ੍ਰਿਤ ਕਾ ਡਾਰੋ,
ਫਿਰ ਅਧਿਕ ਮਿੱਟੀ ਪਾ ਕੇ ਉੱਚਾ ਇੱਕ ਦਮਦਮਾ ਬਣਾ ਦਿਓ, ਉੱਚਾ ਟਿੱਬਾ ਬਣਾ ਦਿਓ।
ਸਥੰਡਲ ਕਿਤਕ ਉਤੰਗ,
ਕਹਿੰਦੇ ਉੱਚਾ ਜਿਹਾ ਸਥੰਡਲ ਬਣਾ ਦਿਓ, ਉੱਚਾ ਦਮਦਮਾ ਬਣਾ ਦਿਓ।
ਇੱਕ ਸਮ ਬੈਠਣ ਹੇਤ ਬਣਾਵੋ, ਬਿਲਮ ਨਾ ਕਰੋ ਸ਼ੀਘਰਤਾ ਸੰਗ।
ਉੱਚਾ ਸਾਰਾ ਦਮਦਮਾ, ਥੱਲੇ ਸਾਰੀਆਂ ਲੋਥਾਂ ਦੱਬ ਕੇ ਉੱਤੇ ਮਿੱਟੀ ਪਾ ਕੇ ਨਾ ਉੱਚਾ ਜਿਹਾ ਸਥੰਡਲ ਥੜਾ ਬਣਾ ਦਿਓ। ਤੇ ਮਹਾਰਾਜ ਜੀ ਕਹਿੰਦੇ ਇੱਕ ਸਮ ਥੜਾ ਬਣਾ ਕੇ ਨਾ ਬਰਾਬਰ ਬਿਠਾ ਦਿਓ, ਬਣਾ ਦਿਓ ਤਾਂ ਜੋ ਉਹਦੇ ਤੇ ਅਸੀਂ ਜਾ ਕੇ ਬੈਠ ਸਕੀਏ।
ਸੁਣ ਕਰ ਨਰਗਨ ਗੁਰੂ ਹੁਕਮ ਕੋ,
ਸਤਿਗੁਰਾਂ ਦਾ ਹੁਕਮ, ਜਿੰਨੇ ਨਰ ਬਹਾਦਰ ਯੋਧੇ ਹਨ ਜਾਂ ਇਲਾਕੇ ਦੇ ਲੋਕ ਸਨ, ਉਹਨਾਂ ਸਾਰਿਆਂ ਨੇ ਮਹਾਰਾਜ ਜੀ ਦਾ ਹੁਕਮ ਸੁਣਿਆ ਹੈ।
ਜਾਏ ਚਿਨਾਰ ਕੀਨ ਪਾਤੇ ਅੰਗ,
ਜਾ ਕੇ ਇਹਨਾਂ ਨੇ ਪਹਿਲਾਂ ਆਪਣੇ ਆਪਣੇ ਸੂਰਮਿਆਂ ਦੀ ਪਹਿਚਾਣ ਕੀਤੀ। ਪਹਿਲਾਂ ਗੁਰੂ ਕੇ ਸਿੱਖਾਂ ਦੀ ਪਹਿਚਾਣ ਵੱਖਰੀ ਸੀ, ਮੁਸਲਮਾਨਾਂ ਦੇ ਸਰੀਰ ਵੱਖਰੀ ਪਹਿਚਾਣ, ਉਹਨਾਂ ਦੀਆਂ ਮੁੱਛਾਂ ਦਾੜੇ ਨਹੀਂ ਹਨ, ਸਿਰ ਤੋਂ ਮੋਨੇ ਸਨ। ਗੁਰੂ ਕੇ ਸਿੱਖਾਂ ਦੀ ਪਹਿਚਾਣ ਵੱਖਰੀ ਸੀ ਤੇ ਸਾਰੇ ਸਿੱਖਾਂ ਨੂੰ ਪਹਿਚਾਣ ਪਹਿਚਾਣ ਕੇ ਪਹਿਲਾਂ ਵੱਖਰਾ ਕੀਤਾ।
ਜੇਠੇ ਆਦਿਕ ਲੈ ਸਬਦਾ ਹੈ,
ਭਾਈ ਜੇਠਾ ਜੀ ਆਦਿਕ ਜਿੰਨੇ ਗੁਰਸਿੱਖ ਸ਼ਹੀਦ ਹੋਏ ਨੇ ਜੰਗ ਦੇ ਮੈਦਾਨ, ਉਹਨਾਂ ਸਾਰਿਆਂ ਦਾ ਅੰਗੀਠਾ ਰਚ ਕੇ ਭਲੀ ਵਿਧੀ ਨਾਲ ਉਹਨਾਂ ਸਾਰੇ ਸ਼ਹੀਦਾਂ ਦਾ ਸਤਿਕਾਰ ਨਾਲ ਸੰਸਕਾਰ ਕੀਤਾ।
ਰਣ ਖੇਤ ਗਿਰੇ ਤਨ ਭੰਗ,
ਜਿਨ੍ਹਾਂ ਨੇ ਰਣ ਖੇਤ ਵਿੱਚ ਆਪਣੇ ਤਾਨਾਂ ਨੂੰ ਟੁਕੜੇ ਟੁਕੜੇ ਕਰਾ ਕੇ ਸ਼ਹੀਦੀ ਪਾਈ ਹੈ, ਉਹਨਾਂ ਸਾਰੇ ਸਿੱਖ ਸੂਰਬੀਰ ਬਹਾਦਰਾਂ ਦਾ ਸੰਸਕਾਰ ਕੀਤਾ।
ਨਰਗਨ ਲਾਗੇ ਗਰਤ ਕੋ ਖੁਦਨ,
ਇਧਰ ਬਹੁਤ ਸਾਰੇ ਲੋਕ ਟੋਆ ਪੁੱਟਣ ਲੱਗ ਪਏ।
ਜੇਤ ਤੁਰਕ ਬਚੇ ਸਮਦਾਏ,
ਜਿੰਨੇ ਤੁਰਕ ਬਚੇ ਸਨ, ਜਿੰਨੇ ਮੁਸਲਮਾਨ ਬਚੇ ਸਨ, ਜਿਹੜੇ ਪਹਿਲਾਂ ਕਾਇਰ ਬਣ ਕੇ ਦੌੜੇ ਨੇ, ਉਹਨਾਂ ਨੂੰ ਵੀ ਲਾ ਲਿਆ ਨਾਲ ਕਿ ਤੁਹਾਨੂੰ ਵਿਧੀ ਦਾ ਪਤਾ ਵੀ ਦਫ਼ਨ ਕਿਵੇਂ ਕਰੀਦੇ ਨੇ, ਉਹਨਾਂ ਨੂੰ ਵੀ ਨਾਲ ਲਾ ਦਿੱਤਾ ਟੋਆ ਪੁੱਟਣ ਵਾਸਤੇ।
ਤਿੰਨ ਸਭਿਆਂ ਕੋ ਕਯੋ ਮ੍ਰਿਤ ਕਾਲੇ,
ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਮ੍ਰਿਤਕਾਂ ਨੂੰ ਪਛਾਣੋ ਤੇ ਉਹਨਾਂ ਸਾਰਿਆਂ ਦੇ ਸਰੀਰ ਜਿਹੜੇ ਨੇ ਉਹ ਇਸ ਟੋਏ ਵਿੱਚ ਪਾ ਕੇ ਦਫ਼ਨ ਕਰੀ ਚੱਲੋ।
ਸ਼ਸਤਰ ਬਸਤਰ ਕੇ ਸਹਿਤ ਸੁਲਿਆ,
ਕਹਿੰਦੇ ਬਹੁਤ ਸਾਰੇ ਸੂਰਮੇ ਲੱਗ ਗਏ ਤੁਰਕਾਂ ਨੂੰ ਸ਼ਸਤਰਾਂ ਬਸਤਰਾਂ ਦੇ ਸਮੇਤ, ਜਿਹੜੇ ਹਥਿਆਰ ਸੀ ਉਹਨਾਂ ਦੇ ਨਾਲ, ਉਹਨਾਂ ਦੇ ਸਮੇਤ ਹੀ ਉਹਨਾਂ ਦੀਆਂ ਲੋਥਾਂ ਲਿਆ ਕੇ ਟੋਏ ਚ ਸੁੱਟੀਆਂ ਹਨ।
ਅੰਗੀਕਾਰ ਨਾ ਕਰੋ ਵਸਤ ਕੁਛ,
ਮਹਾਰਾਜ ਜੀ ਦਾ ਹੁਕਮ ਸੀ ਕਿ ਕੋਈ ਵਸਤੂ ਅੰਗੀਕਾਰ ਨਹੀਂ ਕਰਨੀ ਤੁਰਕਾਂ ਦੀ, ਨਾ ਉਹਨਾਂ ਦਾ ਕੋਈ ਹਥਿਆਰ ਅੰਗੀਕਾਰ ਕਰਨਾ, ਨਾ ਹੀ ਕੋਈ ਕਿਸੇ ਪ੍ਰਕਾਰ ਦਾ ਕੋਈ ਹੋਰ ਗਹਿਣਾ ਆਦਿਕ, ਜੋ ਕੁਝ ਵੀ ਹੈ ਉਹਨਾਂ ਦਾ, ਉਹਨਾਂ ਦੇ ਸਮੇਤ ਉਹਨਾਂ ਨੂੰ ਦਫ਼ਨ ਕਰ ਦਿੱਤਾ ਜਾਏ।
ਸਭ ਹੀ ਪਾਏ ਦਿਓ ਇਸ ਥਾਂ,
ਸਾਰੀਆਂ ਵਸਤੂਆਂ ਉਹਨਾਂ ਦੀਆਂ ਲਿਆ ਕੇ ਇਸ ਢਾਲਾਂ ਦੇ ਸਮੇਤ, ਹਥਿਆਰ ਜਿਹੜੇ ਨੇ ਸਾਰੇ ਇਸ ਟੋਏ ਵਿੱਚ ਪਾ ਕੇ ਟੋਏ ਚ ਹੀ ਦੱਬ ਦਿਓ।
ਸੁਣ ਕਰ ਲਗੇ ਕਰਨ ਵਿਦ ਤੈਸੇ,
ਸਤਿਗੁਰੂ ਜੀ ਦਾ ਹੁਕਮ ਸੁਣਦਿਆਂ ਸਾਰ ਸੂਰਮੇ ਉਸੇ ਤਰ੍ਹਾਂ ਉਸੇ ਵਿਧੀ ਨਾਲ ਕੰਮ ਕਰਨ ਲੱਗੇ।
ਜਾਏ ਖੇਤ ਤੇ ਲਿਆਏ ਉਚਾਏ,
ਰਣ ਖੇਤ ਵਿੱਚ ਜਿੱਥੇ ਜਿੱਥੇ ਲੋਥਾਂ ਡਿੱਗੀਆਂ ਪਈਆਂ ਸਨ, ਉਹਨਾਂ ਲੋਥਾਂ ਨੂੰ ਇਕੱਠਿਆਂ ਕਰ ਕਰਕੇ ਲਿਆਉਣ ਲੱਗੇ ਹਨ।
ਬੜੇ ਤੁਰਕ ਜੇ ਪਰੇ ਲੜੇ ਰਣ,
ਬੜੇ ਤੁਰਕ ਜੰਗ ਦੇ ਮੈਦਾਨ ਚ 35,000 ਦੇ ਨੇੜੇ ਸੂਰਮੇ ਮਰੇ ਪਏ ਸੀ। ਜਿੱਥੇ ਜਿੱਥੇ ਲੋਥਾਂ ਡਿੱਗੀਆਂ ਪਈਆਂ, ਲੋਥਾਂ ਇਕੱਠੀਆਂ ਕਰ ਕਰਕੇ ਲਿਆਉਣ ਲੱਗੇ ਨੇ।
ਸਭ ਨੇ ਉਠਾਏ ਗਰਤ ਦੇ ਪਾਏ,
ਉਹਨਾਂ ਨੂੰ ਹੁਣ ਚੁੱਕੇ ਨੀ ਜਾਂਦੇ, ਕਈ ਸਰੀਰ ਧਰੀਕਦੇ ਹੀ ਲਿਆਉਂਦੇ ਨੇ, ਉਹਨਾਂ ਨੂੰ ਘਸੀਟਦੇ ਹੀ ਲਿਆਉਂਦੇ ਨੇ, ਔਰ ਜਿੱਥੇ ਟੋਆ ਪੁੱਟਿਆ ਉਸ ਟੋਏ ਵਿੱਚ ਲਿਆ ਕੇ ਵਗਾ ਕੇ ਸੁੱਟ ਦਿੰਦੇ ਨੇ।
ਕਨੇ ਸਿੱਖ ਅਰ ਰਾਹਕ ਲਾਗੇ,
ਬਹੁਤ ਸਾਰੇ ਸਿੱਖ ਲੱਗ ਗਏ ਨੇ, ਰਾਹਕ ਜ਼ਿਮੀਂਦਾਰ ਵੀ ਆ ਗਏ, ਕਈ ਪਿੰਡਾਂ ਦੇ ਇਕੱਠੇ ਹੋ ਕੇ ਜਿਹੜੇ ਨੇੜੇ ਤੇੜੇ ਪਿੰਡ ਸਨ, ਉਹ ਸਾਰੇ ਜ਼ਿਮੀਂਦਾਰ ਵੀ ਆ ਗਏ ਨੇ ਇਸ ਕੰਮ ਵਾਸਤੇ।
ਅਪਰ ਤਮਾਸ਼ਬੀਨ ਜੋ ਆਏ,
ਜਿਹੜੇ ਤਮਾਸ਼ਬੀਨ ਆਏ ਹੋਏ ਸੀ ਤਮਾਸ਼ਾ ਵੇਖਣ ਵਾਸਤੇ ਵੀ ਜੰਗ ਲੱਗਾ ਤੇ ਵੇਖੀਏ, ਉਹ ਤਮਾਸ਼ਬੀਨ ਵੀ ਸਾਰੇ ਆ ਗਏ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਲਾ ਦਿੱਤਾ, ਉਹ ਬਈ ਤੁਸੀਂ ਵੀ ਲੱਗੋ। ਉਹਨਾਂ ਤਮਾਸ਼ਬੀਨਾਂ ਨੂੰ ਵੀ ਲਾ ਦਿੱਤਾ ਕਿ ਤੁਸੀਂ ਵੀ ਇਹਨਾਂ ਦੇ ਮੁਰਦਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਇਹ ਚੁੱਕ ਚੁੱਕ ਕੇ ਟੋਇਆਂ ਵਿੱਚ ਸੁੱਟੋ।
ਗੁਰੂ ਹੁਕਮ ਕੋ ਮਾਨ ਮਾਨ ਕਰ ਲੋ ਤੇ ਉਠਾਏ ਘਸੀਟ ਲਿਆਏ,
ਸਤਿਗੁਰਾਂ ਦਾ ਹੁਕਮ ਮਨ ਮੰਨ ਕੇ ਸਾਰਿਆਂ ਨੇ ਲੋਥਾਂ ਫੜੀਆਂ ਤੇ ਲੋਥਾਂ ਘਸੀਟ ਘਸੀਟ ਕੇ ਜਿੱਥੇ ਵੱਡਾ ਟੋਆ ਪੁੱਟਿਆ ਉਥੇ ਲਿਆ ਲਿਆ ਕੇ ਟੋਏ ਵਿੱਚ ਸੁੱਟਣ ਲੱਗੇ ਨੇ।
ਸ਼ਸਤਰ ਬਸਤਰ ਕੇ ਸਹਿਤ ਸੁਗੀਰੈ,
ਉਹਨਾਂ ਦੇ ਸ਼ਸਤਰਾਂ ਬਸਤਰਾਂ ਦੇ ਸਹਿਤ ਸ਼ਸਤਰਾਂ ਬਸਤਰਾਂ ਦੇ ਸਮੇਤ ਉਹਨਾਂ ਨੂੰ ਲਿਆ ਕੇ ਵਿੱਚ ਸੁੱਟਦੇ ਨੇ।
ਪੂਰਨ ਕਰਿਓ ਤੁਰਤ ਸਮਦਾਈ,
ਸਾਰਾ ਟੋਆ ਕਹਿੰਦੇ ਭਰ ਕੇ ਪੂਰਨ ਕਰ ਦਿੱਤਾ ਹੈ।
ਕੋ ਲਿਆਵਤ ਕੋ ਧਾਵਤ ਜਾਵਤ,
ਕੋਈ ਜਾ ਕੇ ਲਾਸ਼ ਲਿਆ ਰਿਹਾ, ਲਿਆ ਕੇ ਸੁੱਟ ਰਿਹਾ ਤੇ ਕੋਈ ਦੌੜ ਕੇ ਲੈਣ ਲਈ ਜਾ ਰਿਹਾ।
ਭਾਈ ਅਨੰਦਤ ਜੈ ਗੁਰ ਜਾਨ,
ਸਾਰੇ ਬੜੇ ਖੁਸ਼ ਨੇ ਕਿ ਗੁਰੂ ਸਾਹਿਬ ਜੀ ਜਿੱਤ ਗਏ ਨੇ ਜੰਗ ਦੇ ਮੈਦਾਨ ਚ, ਮਹਾਰਾਜ ਜੀ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ, ਇਹ ਜਾਣ ਕੇ ਸਾਰੇ ਬੜੇ ਖੁਸ਼ ਨੇ।
ਕੰਨ ਤੁਰਕਾਨ ਹਾਨ ਕਰ ਪ੍ਰਾਨਨ,
ਸਤਿਗੁਰਾਂ ਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਚ ਮਾਰਿਆ ਹੈ।
ਅਚਰਜ ਸਭ ਕੇ ਭਇਓ ਮਹਾਨ,
ਸਭ ਦੇ ਮਨ ਚ ਬੜੀ ਹੈਰਾਨੀ ਹੈ, ਕਹਿੰਦੇ ਹੈਰਾਨੀ ਹੈ ਕਿ ਥੋੜੀ ਜੀ ਗਿਣਤੀ ਦੇ ਸੂਰਮੇ ਸੀ ਗੁਰੂ ਜੀ ਕੋਲ ਤੇ 35,000 ਤੁਰਕ ਸੀ ਤੇ ਸਤਿਗੁਰਾਂ ਨੇ ਸਾਰਿਆਂ ਨੂੰ ਮਾਰ ਮੁਕਾਇਆ। ਸਭ ਹੈਰਾਨ ਹੋ ਰਹੇ ਨੇ, ਹੈਰਾਨੀ ਨਾਲ ਸੋਚਦੇ ਤੇ ਵੇਖਦੇ ਨੇ।
ਜੈ ਜੈ ਸੁਨਤ ਭਿਖਨ ਹਿਤ ਧਾਏ,
ਨੇੜੇ ਤੇੜੇ ਪਿੰਡਾਂ ਵਿਚ ਜਿਹੜੇ ਜਿਹੜੇ ਵੀ ਲੋਕ ਸੁਣਦੇ ਨੇ ਕਿ ਗੁਰੂ ਜੀ ਦੀ ਜਿੱਤ ਹੋ ਗਈ ਹੈ, ਉਹ ਦੌੜ ਦੌੜ ਕੇ ਆਉਣ ਲੱਗੇ ਵੇਖਣ ਵਾਸਤੇ ਜੰਗ ਦਾ ਮੈਦਾਨ।
ਭਇਓ ਸਮੂਹ ਨਰਨ ਕੋ ਆਨ,
ਬਹੁਤ ਸਾਰੇ ਲੋਕਾਂ ਦਾ ਸਮੁਦਾਇ ਇਕੱਠਾ ਹੋ ਗਿਆ, ਹਜ਼ਾਰਾਂ ਦੀ ਭੀੜ ਉੱਥੇ ਆ ਕੇ ਇਕੱਠੀ ਹੋ ਗਈ।
ਕਰਤਪੁਰ ਕਰ ਉੱਪਰ ਧਰ ਕਰ,
ਕਹਿੰਦੇ ਫਿਰ ਹੁਣ ਜਿੰਨੇ ਬੰਦੇ ਜ਼ਿਆਦਾ ਆਏ ਉਹਨਾਂ ਕੰਮ ਛੇਤੀ ਨਿਬੜਨ ਲੱਗਾ। ਉਹ ਲਾਸ਼ਾਂ ਲਿਆ ਲਿਆ ਕੇ ਵਿੱਚ ਸੁੱਟੀ ਜਾਂਦੇ ਨੇ, ਟੋਆ ਭਰੀ ਜਾ ਰਹੇ ਨੇ।
ਹੁਣ ਉਮਰਾਲ ਲਿਆਏ ਤਿਸ ਥਾਨ,
ਪਹਿਲਾਂ ਸਾਰੇ ਮੁਰਦੇ ਪਾ ਦਿੱਤੇ, ਮੁੜ ਕੇ ਜਿਹੜੇ ਇਹਨਾਂ ਦੇ ਜਰਨੈਲ ਮਰੇ ਸਨ ਪੰਜੇ ਉਹਨਾਂ ਨੂੰ ਲਿਆਂਦਾ, ਉਹਨਾਂ ਦੀਆਂ ਲੋਥਾਂ ਲਿਆਂਦੀਆਂ ਨੇ।
ਇੱਕ ਮਹਾਰਾਜ ਕੋ ਸਿੱਖੋ ਤੋ ਵਿੱਚ ਕੰਬਰ ਬੇਗ ਲੋਥ ਕੋ ਦੇਖ,
ਖਾਲਸਾ ਜੀ ਮਹਾਰਾਜ ਨਗਰ ਦੇ ਵਿੱਚ ਉਦੋਂ ਮਹਾਰਾਜ ਨਗਰ ਵਸਿਆ ਨਹੀਂ ਸੀ, ਪਰ ਉੱਥੋਂ ਦਾ ਰਹਿਣ ਵਾਲਾ ਬਾਅਦ ਵਿੱਚ ਉਹ ਸਿੱਖ ਹੋਇਆ ਮਹਾਰਾਜ ਦਾ ਹੀ। ਤੇ ਕਹਿੰਦੇ ਉਹਨੇ ਜਦੋਂ ਵੇਖਿਆ ਨਾ ਕੰਬਰ ਬੇਗ, ਜਿਹੜਾ ਲੱਲਾ ਬੇਗ ਦਾ ਭਰਾ ਸੀ, ਕੰਬਰ ਬੇਗ ਦੀ ਜਦੋਂ ਉਹਨੇ ਲਾਸ਼ ਲਿਆਂਦੀ ਨਾ ਖਿੱਚ ਕੇ, ਤੇ ਉਹਨੇ ਵੇਖਿਆ ਵੀ ਕਿਰਪਾਨ ਬੜੀ ਸੋਹਣੀ ਪਾਈ ਕੰਬਰ ਬੇਗ ਦੇ ਹੱਥ ਚ, ਕਿਰਪਾਨ ਬੜੀ ਸੁੰਦਰ। ਉਹਨੇ ਕੰਬਰ ਬੇਗ ਦੇ ਹੱਥ ਦੇ ਵਿੱਚ ਕਿਰਪਾਨ ਬੜੀ ਚੰਗੀ ਵੇਖੀ।
ਮੁਸ਼ਟ ਗਈ ਤਰਵਾਰ ਨਗਨ ਕੇ, ਇਸ ਕੀ ਕੀਮਤ ਹੋਤੀ ਵਿਸ਼ੇਕ,
ਉਹਨੇ ਮੁੱਠਾ ਹੱਥ ਵਿੱਚ ਫੜੀ ਹੋਈ ਸੀ, ਕਿਰਪਾਨ ਹੱਥ ਚ ਹੀ ਫੜੀ ਹੋਈ ਕੰਬਰ ਬੇਗ ਦੇ, ਮੁੱਠਾ ਉਹਦਾ ਹੱਥ ਦੇ ਮੁੱਠੇ ਦੇ ਵਿੱਚ ਉਹਦਾ ਹੱਥ ਸੀ। ਤੇ ਵੇਖਿਆ ਇਹ ਸਿੱਖ ਨੇ ਵੀ ਕਿਰਪਾਨ ਬੜੀ ਕੀਮਤੀ ਆ, ਮੁੱਠੇ ਤੇ ਸੋਨੇ ਦੀ ਕਢਾਈ ਕੱਢੀ, ਕੰਬਰ ਬੇਗ ਦੀ ਕਿਰਪਾਨ ਸੀ, ਜਰਨੈਲ ਸੀ ਉਹ, ਤੇ ਵਿੱਚ ਹੀਰੇ ਜੜੇ ਹੋਏ, ਨਗ ਜੜੇ ਹੋਏ, ਕਿਰਪਾਨ ਉਹਨੇ ਬੜੀ ਸੁੰਦਰ ਵੇਖੀ।
ਖਰ ਫੁਲਾਦ ਕੀ ਘੜੀ ਵਲਾਇਤ,
ਫੁਲਾਦ ਦੀ ਕਿਰਪਾਨ ਹੈ ਬੜੀ ਕੀਮਤੀ, ਕਿਸੇ ਵਲੈਤ ਦੇਸ਼ ਦੀ ਬਣੀ ਹੈ, ਇੱਥੋਂ ਦੀ ਬਣੀ ਵੀ ਨਹੀਂ ਹੋਈ।
ਬਹੁਤ ਸੁੰਦਰ ਕੋ ਤਿਸਨੇ ਦੇਖ,
ਉਹਨੇ ਵੇਖਿਆ ਉਹਦਾ ਮਨ ਲੋਭੀ ਹੋ ਗਿਆ। ਸਤਿਗੁਰਾਂ ਤੇ ਕਿਹਾ ਸੀ ਵੀ ਕਿਸੇ ਦਾ ਹਥਿਆਰ ਨਹੀਂ ਲੈਣਾ, ਹਥਿਆਰਾਂ ਸਮੇਤ ਹੀ ਦੱਬ ਦਿਓ, ਪਰ ਇਹਦਾ ਮਨ ਲੋਭੀ ਹੋ ਗਿਆ। ਮਨ ਦੀ ਬਿਰਤੀ ਦਾ ਕੀ ਪਤਾ ਲੱਗਦਾ, ਕਿਹੜੇ ਵੇਲੇ ਮਨ ਦਾ ਹਾਲਤ ਕੀ ਹੋ ਜਾਣਾ, ਮਨ ਦਾ ਸੁਭਾਅ ਕੀ ਹੈ। ਕਹਿੰਦੇ ਉਸੇ ਵੇਲੇ ਮਨ ਡੋਲ ਗਿਆ ਉਸ ਤੇਗ ਨੂੰ ਵੇਖ ਕੇ।
ਸੋਲੀ ਕਰ ਕਿਸ ਥਾਨ ਦੁਰਾਈ,
ਕੰਬਰ ਬੇਗ ਦੇ ਹੱਥੋਂ ਪਹਿਲਾਂ ਉਹ ਕਿਰਪਾਨ ਕੱਢੀ, ਉਹਦੇ ਹੱਥ ਚ ਫੜੀ ਹੋਈ ਸੀ, ਉਹਦੇ ਹੱਥ ਵਿੱਚੋਂ ਕਿਰਪਾਨ ਛੁਡਾ ਕੇ ਨਾ ਮਿਆਨ ਚ ਪਾ ਕੇ ਕਿਰਪਾਨ ਲੁਕਾ ਦਿੱਤੀ ਇੱਕ ਪਾਸੇ, ਵੀ ਜਦੋਂ ਕਿਤੇ ਜਾਵਾਂਗਾ ਵਾਪਸ ਤੋਂ ਉੱਥੋਂ ਚੁੱਕ ਕੇ ਲੈ ਜਾਂਗਾ।
ਜਿਸ ਥਲ ਕੋਈ ਨਾ ਸਕੈ ਪਰੇਕ,
ਇਹੋ ਜੀ ਥਾਂ ਤੇ ਜਾ ਕੇ ਰੱਖੀ ਵੀ ਚੋਰੀ ਜੀ ਕਰਕੇ, ਵੀ ਕਿਸੇ ਨੂੰ ਪਤਾ ਨਾ ਲੱਗੇ, ਤੇ ਚੋਰੀ ਜੀ ਕਰਕੇ ਰੱਖੀ ਹੈ।
ਗੁਰ ਭੈ ਕਰ ਛੁਪਾਵਨ ਕੀਨਤ,
ਸਤਿਗੁਰਾਂ ਦੇ ਡਰ ਕਰਕੇ ਛੁਪਾਈ ਕਿਰਪਾਨ, ਉਦਾਂ ਪਾ ਵੀ ਸਕਦਾ ਸੀ ਗਾਤਰੇ, ਪਰ ਇਹਨੂੰ ਗੁਰੂ ਸਾਹਿਬ ਦਾ ਭੈ ਸੀ, ਮਹਾਰਾਜ ਜੀ ਨੇ ਰੋਕਿਆ ਹੋਇਆ ਸੀ, ਇਸ ਕਰਕੇ ਸਤਿਗੁਰਾਂ ਦੇ ਭੈ ਕਰਕੇ ਨੇ ਕਿਰਪਾਨ ਛੁਪਾਈ ਹੈ।
ਮਹਾ ਲੋਭ ਔਰ ਪਿਕ ਤਲਵਾਰ,
ਮਹਾ ਲੋਭ ਆ ਗਿਆ ਤਲਵਾਰ ਵੇਖ ਕੇ, ਤੇ ਤਲਵਾਰ ਜਿਹੜੀ ਉਹ ਸਤਿਗੁਰਾਂ ਦੇ ਭੈ ਕਰਕੇ ਲੁਕਾ ਲਈ।
ਅਪਰ ਨਕਿਨ ਹੂੰ ਤੈ ਕੁਛ ਲੀਨਸ,
ਬਸ ਇਹੀ ਇੱਕ ਸਿੱਖ ਸੀ ਜਿਹਨੇ ਤਲਵਾਰ ਲੁਕਾਈ, ਬਾਕੀ ਹੋਰ ਕਿਸੇ ਨੇ ਉੱਥੋਂ ਕੁਝ ਨਹੀਂ ਲਿਆ, ਕਿਸੇ ਨੇ ਖੰਜਰ ਤੱਕ ਇੱਕ ਛੋਟਾ ਜਿਹਾ ਬਿਛੂਆ ਤੱਕ ਵੀ ਕਿਸੇ ਨੇ ਨਹੀਂ ਚੁੱਕਿਆ।
ਪਾਏ ਗਰਤ ਮੈਂ ਕਈ ਹਜ਼ਾਰਾਂ
ਦੀ ਗਿਣਤੀ ਚ ਹਥਿਆਰਾਂ ਦੇ ਸਮੇਤ ਤੁਰਕਾਂ ਦੀਆਂ ਲਾਸ਼ਾਂ ਟੋਏ ਵਿੱਚ ਪਾ ਕੇ ਦੱਬ ਦਿੱਤੀਆਂ ਨੇ।
ਮ੍ਰਿਤਕਾ ਪਾਏ ਮ੍ਰਿਤਕ ਗਨ ਉੱਪਰ,
ਉੱਤੇ ਮਿੱਟੀ ਪਾ ਦਿੱਤੀ ਹੈ, ਮਿੱਟੀ ਪਾ ਕੇ ਟੋਏ ਦੇ ਉੱਤੇ ਉੱਚਾ ਸਥੰਡਲ ਬਣਾ ਦਿੱਤਾ ਹੈ।
ਉਹ ਸਥੰਡਲ ਤੁੰਗ ਸੁਧਾਰ,
ਉੱਚਾ ਸਥੰਡਲ ਥੋੜਾ ਜਿਹਾ ਬਣਾ ਦਿੱਤਾ, ਦਮਦਮਾ ਬਣ ਗਿਆ ਉੱਚਾ।
ਸਭ ਮਨਾਏ ਕਰ ਸਤਿਗੁਰ ਕੇ ਟਿਗ,
ਏਦਾਂ ਸਾਰਿਆਂ ਨੂੰ ਦਫ਼ਨ ਕਰਨ ਤੋਂ ਬਾਅਦ ਜਿੰਨੇ ਸੂਰਮੇ ਸਿੱਖ ਲੋਕ ਸਨ ਸਾਰੇ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਗਏ।
ਕਹਿਓ ਜਾਇ ਕਰ ਬਣਿਓ ਸੁਤਿਆਰ।
ਮਹਾਰਾਜ ਜੀ ਨੂੰ ਆ ਕੇ ਉਹਨਾਂ ਦੱਸਿਆ ਮਹਾਰਾਜ ਥੜਾ ਬਣ ਕੇ ਤਿਆਰ ਹੋ ਗਿਆ, ਜਿੰਨੇ ਤੁਰਕ ਸਨ ਸਾਰਿਆਂ ਦੀਆਂ ਲਾਸ਼ਾਂ ਦਫ਼ਨ ਕਰ ਦਿੱਤੀਆਂ ਨੇ।
ਸ੍ਰੀ ਹਰਗੋਬਿੰਦ ਸੋਚ ਕਰੀ ਸਭ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੋਚ ਕੀਤੀ ਹੈ,
ਇਸ਼ਨਾਨ ਕਰ ਸ਼ਸਤਰ ਸਜਾਏ,
ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਨੇ ਕੱਪੜੇ ਬਦਲੇ ਨੇ, ਸਰੀਰ ਤੇ ਦੂਸਰੇ ਬਸਤਰ ਸ਼ਸਤਰ ਸਜਾਏ ਨੇ।
ਦੁਇ ਕਟਕਾ ਦਿਨ ਰਹਿਓ ਤਬੈ ਲਗ,
ਦੋ ਘੜੀਆਂ ਦਿਨ ਬਾਕੀ ਰਹਿੰਦਾ ਸੀ, ਸ਼ਾਮ ਦਾ ਸਮਾਂ ਹੋ ਚੁੱਕਾ ਸੀ।
ਕਮਨੇ ਸੰਗ ਜੋਧ ਬੁਲਵਾਏ,
ਜੋਧ ਰਾਏ ਨੂੰ ਵੀ ਸਤਿਗੁਰਾਂ ਨੇ ਬੁਲਾ ਲਿਆ ਤੇ ਉਸੇ ਪਾਸੇ ਨੂੰ ਚੱਲ ਪਏ ਜਿੱਧਰ ਉਹ ਸਾਰੀਆਂ ਲਾਸ਼ਾਂ ਦੱਬੀਆਂ ਸਨ।
ਵਜੀ ਜੀਤ ਕੀ ਬੰਬ ਵਿਸਾਲੇ,
ਔਰ ਕਹਿੰਦੇ ਜਿੱਤ ਦੀ ਬੰਬ ਵੱਜੀ ਆ, ਜਿੱਤ ਦੇ ਨਗਾਰੇ ਵੱਜੇ ਹਨ।
ਏ ਸਤ ਸਿੱਖ ਪਤ ਸਮਝਾਏ,
ਬਹੁਤ ਸਾਰੇ ਸੁਪੱਟ ਸੂਰਮੇ ਸਤਿਗੁਰਾਂ ਦੇ ਨਾਲ ਨਾਲ ਚੱਲ ਪਏ ਉਸੇ ਪਾਸੇ।
ਚੜੇ ਸਥੰਡਲ ਪਰ ਗੁਰਪੂਰਨ, ਆਚੋ ਫਰਸ਼ ਤਾਂ ਕਰਵਾਏ।
ਸਤਿਗੁਰੂ ਜੀ ਉਹ ਜਿਹੜਾ ਵੱਡਾ ਸਾਰਾ ਥੜਾ ਬਣ ਗਿਆ ਸੀ ਨਾ, ਜਿੱਥੇ ਲੋਥਾਂ ਦੱਬੀਆਂ, ਉੱਚਾ ਦਮਦਮਾ ਬਣ ਗਿਆ ਸੀ, ਉਹਦੇ ਉੱਤੇ ਜਾ ਕੇ ਸਤਿਗੁਰਾਂ ਨੇ ਵਿਛਾਣਾ ਵਿਛਾ ਲਿਆ, ਉੱਥੇ ਆਸਣ ਲਵਾ ਲਏ ਕਿ ਅੱਜ ਸਾਰਿਆਂ ਨੇ ਇੱਥੇ ਹੀ ਆਸਣ ਲਾਣਾ। ਇਹ ਕਾਰਨ ਸੀ ਕਿਉਂਕਿ ਉਸ ਵੇਲੇ ਦੇ ਹਿੰਦੁਸਤਾਨ ਦੇ ਹਿੰਦ ਵਾਸੀਆਂ ਦੇ ਅੰਦਰ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਭੈ ਸੀ। ਸਤਿਗੁਰੂ ਜੀ ਉਹ ਡਰ ਇਹਨਾਂ ਅੰਦਰੋਂ ਕੱਢਣਾ ਚਾਹੁੰਦੇ ਨੇ ਵੀ ਇਹਨਾਂ ਨੂੰ ਮਾਰ ਕੇ ਅਸੀਂ ਥੱਲੇ ਦੱਬ ਕੇ ਤੁਸੀਂ ਉੱਤੇ ਬੈਠੋ, ਤਾਂ ਜੋ ਲੋਕਾਂ ਦੇ ਅੰਦਰ ਜਿਹੜੀ ਇਹਨਾਂ ਦੀ ਦਹਿਸ਼ਤ ਹੈ ਉਹ ਦਹਿਸ਼ਤ ਇਹਨਾਂ ਦੇ ਹਿਰਦੇ ਚੋਂ ਖਤਮ ਹੋ ਜਾਏ, ਨਿਵਿਰਤ ਹੋ ਜਾਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸੇ ਕਰਕੇ ਉੱਚਾ ਸਥੰਡਲ ਬਣਾ ਕੇ ਉਹਦੇ ਤੇ ਆਸਣ ਲਾਇਆ। ਭਾਈ ਜੋਧ ਰਾਏ ਸਮੇਤ ਹੋਰ ਵੀ ਕਈ ਸਿੱਖਾਂ ਨੇ ਆ ਕੇ ਉੱਪਰ ਆਸਣ ਲਾਏ ਨੇ।
ਬੈਠੇ ਸਤਿਗੁਰ ਸਭਾ ਲਗਾਏ, ਗਾਵਨ ਲਗੇ ਰਬਾਬੀ ਆਏ,
ਉੱਤੇ ਬਹਿ ਕੇ ਸਤਿਗੁਰਾਂ ਨੇ ਸਭਾ ਸਜਾਈ, ਦੀਵਾਨ ਸਜਾਇਆ, ਇੰਨੇ ਨੂੰ ਰਬਾਬੀ ਆ ਗਏ। ਸ਼ਾਮ ਦਾ ਸਮਾਂ ਸੀ, ਰਬਾਬੀਆਂ ਨੇ ਆ ਕੇ ਰਬਾਬ ਦੀਆਂ ਤੰਦੀਆਂ ਛੇੜੀਆਂ। ਵੇਖੋ ਮੇਰੇ ਸਾਹਿਬ, ਜੇ ਬੀਰਸ ਧਾਰਨ ਕੀਤਾ ਤੇ ਮਹਾਨ ਸੂਰ ਬੀਰ ਨੇ, ਤੇ ਜੇ ਹੁਣ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਤੇ ਫਿਰ ਮਹਾਨ ਸੰਤ ਰੂਪ ਵੀ ਨੇ। ਸੰਤ ਤੇ ਸਿਪਾਹੀ ਦੀ ਬਿਰਤੀ ਨੂੰ ਇੱਕ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਕੱਠਿਆਂ ਕੀਤਾ, ਇੱਥੇ ਮਹਾਰਾਜ ਜੀ ਦਾ ਦਰਬਾਰ ਸਜਿਆ, ਰਬਾਬੀਆਂ ਨੇ ਆ ਕੇ ਗੁਰਬਾਣੀ ਦਾ ਰਸ ਪਿੰਨੜਾ ਕੀਰਤਨ ਕੀਤਾ ਹੈ।
ਸਗਲ ਮੁਦਤ ਮਨ ਧਨ ਧਨ ਪਨ,
ਸਾਰਿਆਂ ਦੇ ਮਨ ਖੁਸ਼ ਨੇ, ਸਭ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਧਨ ਹਨ।
ਕਰੈ ਜੰਗ ਬਾਤਨ ਮੁਸਕਾਏ,
ਜੰਗ ਦੀਆਂ ਗੱਲਾਂ ਕਰਦੇ, ਕਹਿੰਦੇ ਜੀ ਵੇਖੋ ਏਦਾਂ ਜੰਗ ਹੋਇਆ, ਹੁਣ ਜੰਗ ਤਾਜ਼ਾ ਜੋ ਹੋ ਕੇ ਹਟਿਆ ਤੇ ਜੰਗ ਯੁੱਧ ਦੀਆਂ ਹੀ ਗੱਲਾਂ ਹੋ ਰਹੀਆਂ ਨੇ।
ਸਭਨ ਸੁਣਾਏ ਗੁਰੂ ਹਰਗੋਬਿੰਦ, ਸਿੱਖ ਮਹਾਰਾਜ ਕੋ ਨਿਕਟ ਬੁਲਾਏ,
ਸਾਰਿਆਂ ਨੂੰ ਸੁਣਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਾ, ਜਿਹੜਾ ਉਹ ਮਹਾਰਾਜ ਦਾ ਰਹਿਣ ਵਾਲਾ ਸਿੱਖ ਸੀ ਉਹਨੂੰ ਮਹਾਰਾਜ ਜੀ ਨੇ ਕੋਲ ਬੁਲਾਇਆ, ਜਿਹਨੇ ਕਿਰਪਾਨ ਲੁਕਾਈ ਹੈ, ਤਲਵਾਰ ਲੁਕਾਈ ਸੀ। ਗੁਰੂ ਜਾਣੀ ਜਾਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਸਤਿਗੁਰੂ ਅੰਤਰਜਾਮੀ ਨੇ। ਮਹਾਰਾਜ ਜੀ ਨੇ ਉਸੇ ਨੂੰ ਬੁਲਾਇਆ, ਕਹਿੰਦੇ ਉਹ ਜਿਹੜਾ ਸਾਹਮਣੇ ਸਿੱਖ ਖੜਾ ਨਾ ਮਹਾਰਾਜ ਦਾ ਰਹਿਣ ਵਾਲਾ, ਉਹਨੂੰ ਲੈ ਕੇ ਆਓ ਬੁਲਾ ਕੇ।
ਕਹਿਓ ਤੈ ਜੋ ਤਰਵਾਰ ਦੁਰਾਏ, ਲੈ ਆਓ ਅਬ ਦਿਓ ਗਡਾਏ।
ਮਹਾਰਾਜ ਜੀ ਕਹਿੰਦੇ ਉਹ ਭਾਈ ਸਿੱਖਾ, ਜਿਹੜੀ ਕਿਰਪਾਨ ਲੁਕਾਈ ਸੀ ਉਹ ਕਿੱਥੇ ਰੱਖੀ ਹੈ, ਜਾਂ ਲੈ ਕੇ ਆ। ਆਖੋ ਸਤਨਾਮ ਸੇ। ਮਹਾਰਾਜ ਜੀ ਕਹਿੰਦੇ ਉਹ ਤਲਵਾਰ ਕਿੱਥੇ ਲੁਕਾ ਕੇ ਆਇਆ, ਜਾਂ ਜਿੱਥੇ ਲੁਕਾਈ ਆ ਨਾ ਉਥੋਂ ਲੈ ਕੇ ਆ, ਇੱਥੇ ਹੀ ਗੱਡ ਦਈਓ, ਕਿਰਪਾਨ ਵੀ ਇੱਥੇ ਹੀ ਦੱਬ ਦਈਏ।
ਨਹੀਂ ਉਚਿਤ ਰੱਖਣ ਕੇ ਜਾਨੋ,
ਕਿਉਂਕਿ ਉਹ ਕਿਰਪਾਨ ਰੱਖਣ ਦੇ ਉਚਿਤ ਨਹੀਂ ਹੈ, ਉਹ ਤੇਰੇ ਵਾਸਤੇ ਯੋਗ ਨਹੀਂ ਹੈ ਕਿ ਤੂੰ ਉਹਨੂੰ ਤੂੰ ਰੱਖੇ।
ਛਤਰਨ ਸਾਥ ਗਰਤ ਦਿਓ ਡਾਰ,
ਦੁਸ਼ਮਣ ਦੇ ਨਾਲ ਹੀ ਉਹਨੂੰ ਜ਼ਮੀਨ ਦੇ ਵਿੱਚ ਗੱਡ ਦਿਓ, ਜ਼ਮੀਨ ਦੇ ਵਿੱਚ ਹੀ ਦਫ਼ਨ ਕਰ ਦਿਓ।
ਸੁਣ ਕੇ ਤਿੰਨ ਸਮਝਿਓ, ਕਿਸੋਂ ਕਯੋ ਹੋਵੇ ਮੱਸਰ ਕੋ ਚਾਰੇ।
ਸਿੱਖ ਨੇ ਸੁਣ ਕੇ ਇਹ ਨਹੀਂ ਸਮਝਿਆ ਵੀ ਗੁਰੂ ਅੰਤਰਜਾਮੀ ਨੇ, ਉਹਨੇ ਸਮਝਿਆ ਵੀ ਲੱਗਦਾ ਕਿਸੇ ਨੇ ਚੁਗਲੀ ਕਰ ਦਿੱਤੀ ਹੋਣੀ, ਵੇਖ ਲਿਆਉਣਾ ਮੈਨੂੰ ਕਿਸੇ ਨੇ, ਕਿਸੇ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਮੇਰੀ ਚੁਗਲੀ ਕਰ ਦਿੱਤੀ, ਈਰਖਾ ਨਾਲ ਆ ਕੇ ਸਤਿਗੁਰਾਂ ਨੂੰ ਦੱਸ ਦਿੱਤਾ ਹੋਣਾ।
ਨਹੀਂ ਲੋਭ ਕੋ ਗੁਰ ਬਚਨ ਮੰਨਿਓ,
ਉਹਨੇ ਲੋਭੀ ਹੋ ਕੇ ਉਸ ਤਲਵਾਰ ਦਾ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ, ਮਹਾਰਾਜ ਜੀ ਦਾ ਹੁਕਮ ਨਹੀਂ ਮੰਨਿਆ।
ਮੁਕਰ ਪਰਿਓ ਕੌਣ ਲਈ ਤਲਵਾਰ,
ਮੁੱਕਰ ਹੀ ਗਿਆ ਅੱਗੋਂ ਸਾਫ ਹੀ, ਕਹਿੰਦਾ ਜੀ ਕਿਹੜੀ ਤਲਵਾਰ ਦੀ ਗੱਲ ਕਰਦੇ ਹੋ ਮਹਾਰਾਜ, ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਕਿਹੜੀ ਕਿਹੜੀ ਤਲਵਾਰ ਮਹਾਰਾਜ, ਮੈਂ ਕੋਈ ਤਲਵਾਰ ਨਹੀਂ ਲਈ।
ਤਿਸ ਮਨ ਕੀ ਗਤ ਅੰਤਰ ਜਾਮੇ, ਜਾਣ ਲਈ ਲੋਭਿਓ ਹਿਤ ਧਾਰ।
ਉਹਦੇ ਮਨ ਦੀ ਅੰਤਰਯਾਮੀ ਸਤਿਗੁਰੂ ਦੀ ਜਾਣ ਗਏ ਕਿ ਇਹਦੇ ਮਨ ਚ ਲਾਲਚ ਆ ਗਿਆ। ਜਿੱਥੇ ਲਾਲਚ ਆ ਜਾਏ ਉੱਥੇ ਝੂਠ ਵੀ ਆ ਜਾਂਦਾ, ਝੂਠ ਵੀ ਉੱਥੇ ਸਾਰੇ ਪਾਪ ਹੀ ਆ ਜਾਂਦੇ ਨੇ। ਜਹਾਂ ਲੋਭ ਤਹਿ ਪਾਪ, ਜਿੱਥੇ ਲਾਲਚ ਆ ਜਾਏ ਉੱਥੇ ਪਾਪ ਸਾਰੇ ਆ ਜਾਂਦੇ ਨੇ। ਸਤਿਗੁਰੂ ਨੇ ਇਹਦੇ ਮਨ ਦੀ ਜਾਣ ਲਈ
ਦਿਓ ਸਰਾਪ, ਸਤਿਗੁਰ ਤਬ ਤਿਸਕੋ ਨਹੀਂ ਬਾਕ ਮਾਨਿਓ ਲਵ ਧਾਰ।
ਸਤਿਗੁਰਾਂ ਨੇ ਫਿਰ ਜਿਹੜੀ ਹੋਣੀ ਵਰਤਣੀ ਸੀ ਉਹ ਕਹਿ ਦਿੱਤੀ। ਮਹਾਰਾਜ ਜੀ ਦਾ ਭਲਾ ਹੀ ਕਰਨਾ ਚਾਹੁੰਦੇ ਸੀ, ਪਰ ਇਹਨੇ ਲਾਲਚ ਵੱਸ ਹੋ ਕੇ ਗੁਰੂ ਕਾ ਬਚਨ ਨਹੀਂ ਮੰਨਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖੋਂ ਬਚਨ ਕਰ ਦਿੱਤਾ,
ਰਾਖਨ ਕਰੀ ਸੋ ਤੇਰੀ ਕੁਲ ਮੈਂ ਚਲਤ ਰਹੇਗੀ ਖਰ ਤਲਵਾਰ।
ਚੰਗਾ ਭਾਈ, ਜੇ ਤੂੰ ਤਲਵਾਰ ਨਹੀਂ ਲਿਆਉਂਦਾ ਨਾ, ਆਪਣੇ ਕੋਲ ਰੱਖ ਲਈ ਹੈ ਤੇ ਤੇਰੀ ਕੁਲ ਦੇ ਵਿੱਚ ਤਲਵਾਰ ਚੱਲਦੀ ਰਿਹਾ ਕਰੇਗੀ, ਆਪਸ ਵਿੱਚ ਹੀ ਲੜ ਲੜ ਕੇ ਮਰਿਆ ਕਰਨਗੇ, ਇੱਕ ਅੱਧਾ ਬੰਦਾ ਤੇਰੀ ਕੁਲ ਦਾ ਮਰਿਆ ਹੀ ਕਰੇਗਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਰ ਦਿੱਤਾ।
ਆਪਸ ਮੈਂ ਰਿਸ ਕਰੈ ਪ੍ਰਹਾਰੈ,
ਜਦੋਂ ਆਪਸ ਵਿੱਚ ਰੁੱਸ ਰੁੱਸ ਕੇ ਲੜਿਆ ਕਰਨਗੇ ਨਾ ਤੇਰੀ ਕੁੱਲ ਵਾਲੇ, ਤੇ ਆਪਸ ਵਿੱਚ ਰਿਸ ਕਰਕੇ ਫਿਰ ਉਹ ਤੇਗ ਦਾ ਵਾਰ ਕਰਿਆ ਕਰਨਗੇ।
ਕੱਟੈ ਕਿਰਪਾਨ ਕੱਟੈ ਪ੍ਰਹਾਰੈ ਕਰੈ ਕਿਰਪਾਨ ਸੰਗ ਬੋ ਬਾਰ।
ਕਈ ਵਾਰ ਤਲਵਾਰਾਂ ਚੱਲਣਗੀਆਂ ਤੇਰੀ ਕੁੱਲ ਵਿੱਚ, ਜਦੋਂ ਲੜਿਆ ਕਰਨਗੇ ਤਲਵਾਰ ਕੱਢ ਲਿਆ ਕਰਨਗੇ ਤੇ ਤਲਵਾਰ ਨਾਲ ਇੱਕ ਦੂਜੇ ਨੂੰ ਮਾਰਿਆ ਕਰਨਗੇ।
ਅਬ ਲੋ ਸਰਾਪ ਬਿਤ ਹੀ ਤਿਨ ਮੈਂ ਲੜਤ ਰਹਿ ਹੋਏ ਖੜਗ ਪ੍ਰਹਾਰ।
ਭਾਈ ਸੰਤੋਖ ਸਿੰਘ ਜੀ ਨੇ ਜਿਸ ਵੇਲੇ ਇਤਿਹਾਸ ਲਿਖਿਆ, ਉਹਨਾਂ ਨੇ ਮਹਾਰਾਜ ਤੋਂ ਇਹ ਖਬਰ ਲਈ ਹੈ, ਜਿਹੜਾ ਮਹਾਰਾਜ ਨਗਰ ਜਿੱਥੇ ਬਚਨ ਹੋਇਆ, ਕਹਿੰਦੇ ਹਾਲੇ ਵੀ ਉਹਨਾਂ ਦਾ ਟੱਬਰ ਹੈ ਉੱਥੇ, ਉਹ ਸਿੱਖ ਦਾ ਮਹਾਰਾਜ ਦੇ ਵਿੱਚ ਉਹਦੀ ਕੁੱਲ ਰਹਿੰਦੀ ਹੈ, ਤੇ ਉਸ ਮਹਾਰਾਜ ਦੇ ਪਰਿਵਾਰ ਦੇ ਵਿੱਚ, ਉਸ ਸਿੱਖ ਦੇ ਪਰਿਵਾਰ ਵਿੱਚ ਅਜੇ ਵੀ ਜਦੋਂ ਲੜਦੇ ਨੇ ਨਾ ਤਲਵਾਰ ਕੱਢ ਲਿਆਉਂਦੇ ਤੇ ਇੱਕ ਦੂਜੇ ਨੂੰ ਕੱਟਣ ਲੱਗ ਪੈਂਦੇ, ਹਾਲੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਉੱਥੇ ਪ੍ਰਤੱਖ ਸੱਚ ਵਰਤਦਾ ਹੈ।
ਸੰਧਿਆ ਲੱਗ ਸ਼੍ਰੀ ਸਤਿਗੁਰ ਬੈਠੇ,
ਇਹਦਾ ਸੰਧਿਆ ਤੱਕ ਸਤਿਗੁਰੂ ਜੀ ਬੈਠੇ ਰਹੇ,
ਲੋਕ ਹਜ਼ਾਰਾਂ ਦਰਸ਼ਨ ਆਏ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਆਏ ਦਰਸ਼ਨ ਕਰਨ ਵਾਸਤੇ।
ਵਿਖਰਣ ਕੋ ਕਮਸਾਨ ਕਨੇਰੇ,
ਅੱਗੇ ਆ ਕੇ ਜੰਗ ਦੇ ਮੈਦਾਨ ਦਾ ਦ੍ਰਿਸ਼ ਵੇਖਦੇ ਨੇ,
ਮਰੇ ਬਹੁਤ ਅਰੀ ਔਰ ਬਿਸਮਾਏ,
ਹੈਰਾਨ ਹੋ ਜਾਂਦੇ ਕਿ ਇੰਨੇ ਦੁਸ਼ਮਣ ਕਿਵੇਂ ਮਰ ਗਏ।
ਬੰਧਨ ਕਰੈ ਨਿਹਾਰੈ ਸਨਮੁਖ,
ਸਤਿਗੁਰਾਂ ਨੂੰ ਮੱਥਾ ਟੇਕਦੇ ਤੇ ਦਰਸ਼ਨ ਕਰਦੇ ਨੇ।
ਭਾਂਤ ਭਾਂਤ ਕੀ ਭੇਟ ਚੜਾਏ,
ਭਾਂਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਚੜਾਉਂਦੇ ਹਨ।
ਅਦਭੁਤ ਸਹਿਤ ਸਰਬੀ ਅਰਖੇ,
ਅਦਭੁਤ ਮਹਾਰਾਜ ਜੀ ਦੀ ਲੀਲਾ ਵੇਖ ਕੇ ਸਾਰੇ ਖੁਸ਼ ਨੇ।
ਸੰਗਰ ਬਾਤ ਕਰੈ ਸਮੁਦਾਏ,
ਜੰਗ ਦੀਆਂ ਹੀ ਗੱਲਾਂ ਹੋ ਰਹੀਆਂ, ਯੁੱਧ ਦੀਆਂ ਹੀ ਬਾਤਾਂ ਹੋ ਰਹੀਆਂ ਨੇ।
ਤਿਮਰ ਪਏ ਉੱਠ ਸ਼੍ਰੀ ਹਰਗੋਬਿੰਦ, ਆਏ ਸਿਵਰ ਤੰਬੂ ਬਦਮਾਏ।
ਰਾਤ ਪੈ ਗਈ ਤੋ ਸਤਿਗੁਰੂ ਜੀ ਆਪਣੇ ਤੰਬੂ ਤੇ ਆ ਗਏ, ਜਿੱਥੇ ਸਤਿਗੁਰਾਂ ਦਾ ਆਸਣ ਹੈ।
ਚਾਰੂ ਪ੍ਰਿਯੰਕ ਪੀਣ ਪਰ ਬੈਠੇ, ਅਪਰ ਗਏ ਸਭ ਨਿਜ ਨਿਜ ਥਾਏ।
ਸੋਹਣੇ ਪਲੰਘੇ ਤੇ ਮਹਾਰਾਜ ਜੀ ਆ ਕੇ ਬੈਠ ਗਏ, ਸਾਰੀਆਂ ਫੌਜਾਂ ਆਪੋ ਆਪਣੇ ਆਸਣਾਂ ਤੇ ਚਲੀਆਂ ਗਈਆਂ।
ਖਾਨ ਪਾਨ ਮਨ ਭਾਵਤ ਕਰ ਕਰ,
ਸਭ ਨੇ ਖਾਨ ਪਾਨ ਮਨ ਭਾਉਂਦਾ ਕੀਤਾ।
ਸੁਭਤ ਜਿਥਾ ਮਨ ਚਿੰਤ ਮਿਟਾਏ,
ਨਿਸ਼ਚਿੰਤ ਹੋ ਕੇ ਸਭ ਨੇ ਸੁਖ ਲਿਆ ਹੈ।
ਵਾਹੇ ਗੁਰੂ ਜੀ ਕੀ ਸੋ ਫਤਿਹ, ਬੜ ਦੇਸ਼ ਵਿਦੇਸ਼ਨ ਮੈਂ ਵਿਦਤਾ,
ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਵਿਦਤ ਹੋਈ ਆ, ਗੁਰੂ ਕੀ ਫਤਿਹ ਹੋਈ, ਵਾਹਿਗੁਰੂ ਕੀ ਫਤਿਹ ਹੋਈ ਹੈ, ਇਹੀ ਗੱਲ ਸਾਰੇ ਪਾਸੇ ਵਿਦਤ ਹੋਈ ਹੈ।
ਜਾਮ ਜਾਮ ਨੀ ਜਾਗੇ ਸਤਿਗੁਰੂ,
ਫਿਰ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਜਾਗੇ ਹਨ।
ਸੋਚ ਸ਼ਨਾਨ ਧਿਆਨ ਕੋ ਥਾਨ,
ਸੋਚ ਸ਼ਨਾਨ ਕਰਕੇ ਮਹਾਰਾਜ ਜੀ ਆਪਣੇ ਧਿਆਨ ਚ ਬੈਠੇ ਨੇ।
ਆਸਾ ਵਾਰ ਰਬਾਬੀ ਗਾਵਤ, ਭਜਨ ਹੋਤ ਦਲ ਬਿਖੈ ਮਾਨ,
ਆਸਾ ਜੀ ਦੀ ਵਾਰ ਸਤਿਗੁਰਾਂ ਦੇ ਦਰਬਾਰ ਚ ਸ਼ੁਰੂ ਹੋ ਗਈ, ਸਾਰੇ ਸੂਰਮੇ ਭਜਨ ਦੇ ਰੰਗ ਵਿਚ ਰੰਗੇ ਗਏ।
ਗੁਰਬਾਣੀ ਕੋ ਪਦ ਸੁਨਤ ਕੋ ਹੋਵਤ ਬਰਕਾ ਸੁਦਾ ਸਮਾਨ,
ਗੁਰਬਾਣੀ ਕੋਈ ਪੜ ਰਿਹਾ ਅੰਮ੍ਰਿਤ ਵੇਲੇ ਦਾ ਸਮਾਂ, ਕੋਈ ਸੁਣ ਰਿਹਾ ਇਹਦਾ ਅੰਮ੍ਰਿਤ ਵਰਖਾ ਹੋ ਰਹੀ ਹੈ।
ਨਿਰਮਲ ਉਰ ਗੁਰ ਦਰਸ਼ਨ ਤੇ ਸਿੱਖ ਪਰਮੇਸ਼ਰ ਕੋ ਪ੍ਰੇਮ ਸੁਜਾਨ,
ਗੁਰਸਿੱਖਾਂ ਦੇ ਹਿਰਦੇ ਨਿਰਮਲ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ और सतगुरां दे दर्शन करके सिखां अंदर प्रेम जाग रहा है।
भई प्रात पुन सभा लगायो,
दिन चढ़िया तो सतगुरां ने सभा सजाई है।
जोध सलीम शाह चल आए,
भाई जोध राय ते सलीम शाह दोवे भरा आ गए सतगुरां दी सभा विच।
विधि चंद दिज जाति मलक सो,
भाई विधि चंद जी भाई जाति मलक जी भी आए ने।
बैठत भए सुपट समुदाए,
सतगुरां दा दरबार दीवान सज गया।
श्री सत गुर को कर कर बंदन, हेर हेर सगरे अरखाए।
सब सतगुरां नूं आके वंदना करन लगे ने। वेख वेख महाराज जी दे दर्शन सब खुश हो रहे ने।
मुदत सुदूत हसन खां आयव,
इन्हे नूं हसन खां दूत ओह भी बड़ा खुश होया आया।
जो कर जोरत सीस निवाए,
हसन खां दूत इन्हे हाथ जोड़ के मत्था टेकिया सतगुरां नूं।
करा मात कामल बद आरफ, समसर नहीं जगत मैं कोई।
सतगुरु तुसी करा मात विच कामल आरफ, तुहाडे समसर तुहाडे बराबर इस जगत च ब्रह्मांड च कोई नहीं है।
तुम ही जी जंत के दाते,
तुसी संसार दे सारे जी जंता दे दाते हो सतगुरु।
किमचित चहो बनत है सोए,
जिवें जिवें चाहुंदे उसे तरह बन जांदा है।
मोको हुक्म है किस बिद को, करो कृपा जिम सिद्ध की होए।
हसन खां कहिंदा महाराज हुण मेरे वास्ते की हुक्म है, क्योंकि जंग फतेह हो चुका है। कहिंदा सतगुरु हुण मेरे वास्ते की हुक्म है, मेरे वास्ते की आग्या है।
करो कृपा जिम सिद्ध की होए,
महाराज कृपा करो ता जो मेरा सिदक तुहाडे ते बनिया रहे।
मरे तुरक सब फतेह लई तुम,
पातशाह तुरक मारे गए ने फतेह तुसी लै लई है।
विद जगत मैं जस को जोए,
तुहाडा जस सारे जगत विच विदत हो गया, प्रगट हो गया है।
मुस्कावत गुर बाक बखाने, सूबा काबल को बन जाए।
महाराज जी मुस्कुरा के बोले, कहंदे जाओ हसन खां जी, तुसी जाके काबल दे सूबेदार बनो, तुसी जाके काबल दी सूबेदारी लवो।
मनसब लला बेग को लै है,
जेड़ा मनसब लला बेग कोल सी ओ तेनू मिलेगा।
गुरु की शरण परयो फल पाए,
गुरु दी शरण च पैण करके तेनू ए फल मिलेगा। तू काबल दा जाके नवाब बन जा।
जेतक बचे तुरक ले संगे,
जेड़ा तुरक बचे ने तेरे नाल इना नू नाल लै लै।
जहां को सुध देओ ताए,
पहला जाके बादशाह नू भी खबर दे जा जे काबल जान तो पहला। शाहजहां नू भी खबर दे दिया जे के बादशाह तेरिया भेजिया फौजा मारिया गईया।
तीन के तुरंग जो दल में आए, सो तुझको दे फिर वाए।
महाराज जी कहंदे जेड़े उना दे घोड़े आए ने साडे दल विच, भी लै जो सारे, उना दे घोड़े भी नहीं रखने। वेखो महाराज जी महान त्यागी ने, कहंदे जेड़े उना दे घोड़े ने दल दे साडे दल विच आए, ओ भी सारे तू अपने नाल लै जा।
सहत सैन सुत बंदप जेतक, लला बेग हथ पा कै जाए।
अपनी सेना समेत जाके ना जिन्ने लला बेग दे संबंधी नू ना सारिया नू दस दियो जाके हसन खां जी के लला बेग जंग च मारिया गया।
सुन गुर हुक्म सिदक तर उर,
सतगुरां दा हुक्म सुन के महाराज जी दा भरोसा रख के।
तर उर पयो त्यार निश्चा पाए,
निश्चा धारण करके हसन खां ने तैयारी कर ली चलन दी।
संग तुरक सह तुरंग एक सो, चल समय गुर के पर पाए।
तुरक चल पे ते नाल घोड़े भी लै ले जेड़े बचे सन जंग दे मैदान च।
चलन समय गुर के पर पाए,
चलन समय ने महाराज जी नू मत्था टेकिया।
कृपा करी तब श्री हर गोबिंद,
गुरु हर गोबिंद साहब ने एदे ते कृपा कीती।
ओ मोला दे कर सिर पाए,
सिरे पाओ दिता गुरु घर वालों हसन खां नू, सिरे पाओ दे के टोरिया।
करियो विसर्जन गमनियो तूरन,
और बड़ी छेती नाल इने चाला पाया है।
इस बासर में चल बो कीन,
रात दिन रस्ते च चलदा रहा।
देन हेत सुध शीघ्र गमनियो,
छेती नाल गया बादशाह नू खबर देन वास्ते।
सिमरत सतगुर नाम परवीन,
रस्ते च सतगुरां दा सिमरन करदा ही जा रहा है।
लापुर पहुंचियो मां थक तोए,
मां थकिया होया लाहौर पहुंचया।
कितक बेहाल संग मैली, कितक ਬਿਹਾਲ ਸੰਗ ਮੈਂ ਲੀਨ।
ਕਿਉਂਕਿ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਨਾਲ ਲੈ ਕੇ ਮੁੜਿਆ, ਜਿਹੜੇ ਜ਼ਖਮੀ ਸਨ ਜੰਗ ਦੇ ਮੈਦਾਨ ਚ ਉਹਨਾਂ ਜ਼ਖਮੀਆਂ ਨੂੰ ਬਿਹਾਲਾਂ ਨੂੰ ਨਾਲ ਲੈ ਕੇ ਆਇਆ।
ਨਿਸ ਪ੍ਰਭ ਕਾਇਲ ਬਿਨ ਉਤਸ਼ਾਹ ਫਟੇ ਬਸਤਰ ਹਰ ਸ਼ਸਤਰ ਬਹੀਨ।
ਕਹਿੰਦੇ ਜਿਹੜੇ ਉਹ ਕਾਇਲ ਸਨ ਉਤਸ਼ਾਹ ਤੋਂ ਵਿਹੂਣੇ, ਫਟੇ ਜੇ ਕੱਪੜੇ ਪਾਏ ਹੋਏ, ਹਥਿਆਰ ਵੀ ਕੋਈ ਨੀ ਹੱਥਾਂ ਵਿਚ। ਇਸ ਪ੍ਰਕਾਰ ਨਾਲ ਉਹ ਵਾਪਸ ਲਾਹੌਰ ਆਏ ਨੇ। ਬਾਦਸ਼ਾਹ ਕੋਲ ਜਿਵੇਂ ਖਬਰ ਪਹੁੰਚੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਗੁਰੂ ਕਥਾ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ।